प्रभु नानक दे कर हथ मूक उचरे शास्त्र खट पिंग गिरन चढ़ जाय अंध लखै बदरो सुनै जो काल कृपा कराय सुकहु टल गुर सेवियाय अहन सुसहज सुभाय दर्शन परसिया गुरु कै जन्म मरण दुख जाय होवै सिफत खसम दी नूर अरसह कुरसह तुद डिठी सचे पातशाह मल जन्म जन्म दी
कटिया
सजन सच्चा पातशाह सिर साहांद जिस पास बैठिया सोहिया सबनादा जिस पास बैठिया सोहिया सबनादा वेसा
सतनाम वाहे गुरु साहेब जी सलोक महला तीजा सतगुर की परतीत ना आईया शब्द ना लागो पाओ ओसनो सुख ना उपजै पावै सौ गेड़ा आवो जाओ सतगुर की परतीत ना आईया शब्द ना लागो पाओ ओसनो सुख ना उपजै पावै सौ गेड़ा आवो जाओ नानक गुरमुख सहज मिलाय सच्चे स्यों लेवलाओ नानक गुरमुख सहज मिलाय सच्चे स्यों लेव लाओ
वाहिगुरु जी का खालसा वाहिगुरु जी की फतेह हलत पलत दे राखे तखत चवर छत्र दे मालक दसां पातशाहियां दा प्रतख स्वरूप गरीब नवाज गुरु सतगुरु श्री गुरु ग्रंथ साहिब जी महाराज जी की सचखंडी संगत गुरद्वारा दीवान हाल मंजी साहिब विखे दूरों नेड़ियों चल करके जिथे आप संगतां हजूरी विच बैठ करके सचखंड श्री हरिमंदर साहिब तो बख्शिश होए समुची मानवता के भले हित सांझा उपदेश मुख वाक जिस दी नितनेम अनुसार विचार आप संगत सरवण करते हो उत्थे दुनिया के कोने कोने विच जिथे भी कोई गुरु नानक नाम लेवा सिख बैठा है उस दे मन की अरदास हुंदी है कि हे सतगुरु श्री अमृतसर जी दे सानू दर्शन बख्शो सरोवर दे इशनान बख्शो उत्थे हर सिख दी मन दी भावना है कि जो सचखंड विखे सतगुरु प्रकाशमान हो करके मुख वाक बख्शदे है उस मुख वाक नू जिथे सिख सुनदा है भावना अनुसार फिर विचार भी सरवण करदा है क्यों करके उस विचार दे उपर चल के फिर अपना जीवन हर सिख ढालण दा यतन करता है कि सतगुरु दा की हुक्म है, मैं अपने जीवन विच की कर रहा, किते मैं सतगुरु दे दसे उपदेश तो उल्ट तो नहीं चल रहा। जो गुरु मार्ग दस रहे है, जो गुरु रस्ता दस रहे है, मैं उस रस्ते ते हाँ कि मैं उस रस्ते तो उलांभे जा रहे हैं, भटकता नहीं रहा। क्यों करके जे सतगुरु कह रहे हैं कि जे मनुख गुरु दे दसे मार्ग तो भटकेगा तो जम्मण मरण दे गेड़ विच पैना पैना है। इसलिए सिख दे मन दी भावना भरोसा है सतगुरु ते कि सतगुरु दे दसे हुए मार्ग ते जे करके चलांगे तो सतगुरु कृपा करदे आ, सिख दा जम्मण मरण कट दिंदे आ, अपने स्वरूप की अभेदता बख्श देंदे आ। भावना दे अनुसार हर सिख सचखंड श्री हरिमंदर साहब जी दे हुक्मनामे नूं गुरु रामदास जी की बख्शिश जाण के जीवन विच अपनाउंदा है। बड़भागे हाँ सतगुरु जी ने त्रुट करके अज जो मुख वाक बख्शिश कीता है, साहिब श्री गुरु ग्रंथ साहिब जी महाराज जी के पावन अंग 591 उपर बड़हंस राग दा ए बार दा सलोक, दो सलोक ने एक पौड़ी है, सतगुरु जी ने उच्चारण की है। आओ जिथे आपां सतगुरु बख्शी बुद्ध अनुसार इस पावन मुख वाक दी विचार करनी है, उत्थे नाल अज संगरांद दा दिन है, जो सतगुरु दा संगरांद विच सिख लई उपदेश है, वो जो मर्यादा प्रातन चली आ रही है सचखंड श्री हरिमंदर साहिब मुख वाक तो उपरंत नाल ही पावन बारह माह की पौड़ी महीने नाल संबंधित सतगुरु का उपदेश सरवण करवाया जाता है, उस दी विचार भी सतगुरु बख्शी बुद्ध अनुसार आप सांझ पाउणी है। आओ प्रारंभता तो विचार सरवण करिए जी।
सतनाम वाहेगुरु साहिब जी। सलोक महला तीजा।
धन सतगुरु परम कृपालू परम दयालू सतगुरु श्री गुरु अमरदास साहब जी महाराज जिन्हां दे बाबत भट्ट साहिबान दा वचन है, कन हर बूंद वसो रुमावल कुसुम बसंत गणंत ना आवै, राव सस किरण उदर सागर को गंग तरंग अंत को पावै, रुदर ध्यान ज्ञान सतगुर के कवजन भल उन्हें जो गावै, भले अमरदास गुण तेरे तेरी उपमा तोहे बने आवै। ऐसे दया दे घर सतगुरु धन सतगुरु श्री गुरु अमरदास साहब जी का यह बड़हंस राग अंदर बार दा शब्द है, चौदहवीं पौड़ी दी है, ये दो सलोक ने सतगुरु महाराज सचे पातशाह बख्शिश करदे हन।
सतगुर की परदीत ना आईया।
सतगुरु सचे पातशाह जी फरमाउंदे हन कि जिन्हां नूं भाई जीवन विच अपने पूरे सच्चे सतगुरु की प्रतीत कहीए भरोसा नहीं आया। डॉक्टर भाई वीर सिंह साहब जी अनुसार प्रतीत का अर्थ भरोसा, उस वाहिगुरु ते भरोसा होना, अपने सतगुरु ते भरोसा होना। भरोसा मनुख करदा है पर कच्चियां ते कर बैठदा है। मनुख नूं भरोसा पूरे सतगुरु ते होना चाहीदा है। संसार दे अंदर जिहड़े आप तरना नहीं जाणदे, जे उहनां ते कोई भरोसा कर लवे वो आप भी डुबदे आ, ते जिहड़ा उहनां ते भरोसा करन वाला फिर उस नूं भी नाल ही डोब लैंदे आ। इसे लई जदों कोई दरिया किसे ने पार करना है तां मलाह बेड़ी नूं चलाउण वाला जां समुंदर नूं चलाउण वाला कैप्टन वो योग हुंदा है, जिहड़ा अणजाण है वह आप भी डुब लैंदा ते बेड़ी भी डोब लैंदा। जिहड़ा सियाणा है जिसनूं भरोसा है, जिवें भाई मक्खण साह नूं भरोसा सी सतगुरु ते, ਜੇ ਬੇੜਾ ਡੁੱਬਣ ਲੱਗਿਆ ਤਾਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨ ਕਰਕੇ ਸ਼ਰਨ ਲੈ ਲਈ। ਪ੍ਰਭ ਕੀ ਸ਼ਰਨ ਨੂੰ ਸਗਲ ਭੈ ਲਾਥੇ, ਦੁੱਖ ਬਿਨਸੇ ਸੁੱਖ ਪਾਇਆ। ਅਰਦਾਸ ਕੀਤੀ, ਇਹ ਗੁਰੂ ਨਾਨਕ ਦੀ ਜੋਤ ਦੇ ਮਾਲਕ ਸਤਿਗੁਰੂ, ਸਾਡਾ ਡੁੱਬਦਾ ਬੇੜਾ ਅਗਰ ਆਪ ਕਿਰਪਾ ਕਰਕੇ ਪਾਰ ਲਾ ਦਿਓ ਤਾਂ ਤੁਹਾਡਾ ਬਣਦਾ 500 ਮੋਹਰਾਂ ਦਾ ਦਸਵੰਧ ਮੈਂ ਭੇਟ ਕਰਾਂ। ਤਾਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਦੀ ਧਰਤੀ ਤੋਂ ਉਸ ਸਿੱਖ ਦੀ ਅਰਦਾਸ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਿੱਖ ਦਾ ਜਹਾਜ਼ ਮੋਢਾ ਲਾ ਕੇ ਪਾਰ ਕਰਦੇ ਆ। ਕਿਉਂਕਿ ਸਿੱਖ ਨੂੰ ਭਰੋਸਾ ਸਤਿਗੁਰੂ 'ਤੇ ਪ੍ਰਤੀਤ ਹੈ, ਕਿਉਂਕਿ ਮਹਾਰਾਜ ਦਾ ਵਚਨ ਹੈ ਜਦੋਂ ਕੋਈ ਸਿੱਖ ਉਸ ਵਾਹਿਗੁਰੂ 'ਤੇ ਭਰੋਸਾ ਕਰਦਾ ਹੈ, ਉਹਦੀ ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਹੈ, ਨਾਮ ਜਪਦਾ ਹੈ, ਨਾਮ ਸੁਣਦਾ ਹੈ। ਮਹਾਰਾਜ ਕਹਿੰਦੇ ਸੁਣਿਆ ਹਾਥ ਹੋਵੇ ਸਗਾਹ, ਜਿਹੜੇ ਨਦੀਆਂ ਨਾਲੇ ਨੇ ਪਾਣੀ ਉਹ ਵੀ ਰਸਤਾ ਦੇ ਦਿੰਦਾ ਹੈ, ਹਾਥ ਹੱਥ ਹੱਥ ਪਾਣੀ ਰਹਿ ਜਾਂਦਾ ਹੈ। ਪ੍ਰਤੱਖ ਪ੍ਰਮਾਣ ਵੀ ਨੇ। ਭਾਈ ਗੁਰਦਾਸ ਜੀ ਦਾ ਇਹ ਜੀਵਨ ਪੜ੍ਹ ਲਈਏ, ਉਹਨਾਂ ਦੇ ਜੀਵਨ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਸਿੱਖ ਭਾਈ ਪਾਰੋ ਜੀ ਦਾ ਪ੍ਰਸੰਗ ਪੜ੍ਹ ਲਈਏ। ਡੱਲੇ ਪਿੰਡ ਦਾ ਜ਼ਿਕਰ ਆਉਂਦਾ ਹੈ ਗੋਇੰਦਵਾਲ ਦੇ ਨੇੜੇ, ਕਿ ਉੱਥੇ ਸਤਿਗੁਰੂ ਦੀ ਕਿਰਪਾ ਨਾਲ ਕਈ ਬ੍ਰਹਮ ਗਿਆਨੀ ਸਿੱਖ ਵਿਦਵਾਨਾਂ ਨੇ 72 ਵੀ ਲਿਖੇ ਹੈ, ਬ੍ਰਹਮ ਗਿਆਨੀ ਸਿੱਖ ਉੱਥੇ ਰਹਿੰਦੇ ਸਨ। ਭਾਈ ਪਾਰੋ ਜੁਲਕਾ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਪਰਮ ਹੰਸ ਲਿਖੇ ਆ ਬਾਰਾਂ ਅੰਦਰ, ਉਹ ਪਰਮ ਹੰਸ ਸਿੱਖ ਬਿਆਸ ਦਰਿਆ ਪਾਰ ਕਰਕੇ ਰੋਜ਼ਾਨਾ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ। ਬਿਆਸ ਦਰਿਆ ਕਿੰਨਾ ਹੀ ਭਾਵੇਂ ਡੂੰਘਾ ਹੈ, ਕਿੰਨਾ ਹੀ ਪਾਣੀ ਚੜ੍ਹਿਆ ਹੁੰਦਾ, ਧੰਨ ਭਾਈ ਪਾਰੋ ਜੀ ਆਪਣੇ ਧਿਆਨ ਵਿੱਚ ਘੋੜੀ ਦੇ ਇੱਕ ਪਾਸੇ ਚਰਨ ਕਰਕੇ ਬੈਠਿਆ ਕਰਦੇ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਿ ਭਾਈ ਜੀ ਇੱਕ ਪਾਸੇ ਪੈਰ ਕਰਕੇ ਬੈਠਦੇ, ਘੋੜੀ ਦੀ ਲਗਾਮ ਵੀ ਖਿੱਚਦੇ ਨਹੀਂ ਸਨ, ਉਹ ਮਨ ਦੇ ਫੁਰਨੇ ਅਨੁਸਾਰ ਘੋੜੀ ਚੱਲਿਆ ਕਰਦੀ। ਕਹਿੰਦੇ ਆਨੰਦ ਦੇ ਵਿੱਚ ਜਦੋਂ ਜਾਂਦੇ, ਭਾਵੇਂ ਪਾਣੀ ਦਰਿਆ ਦਾ ਚੜ੍ਹਿਆ ਹੁੰਦਾ, ਘੋੜੀ ਪਾਣੀ ਦੇ ਵਿੱਚ ਠੇਲ ਦਿੰਦੇ, ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਭਰੋਸੇ ਸਦਕਾ ਦਰਿਆ ਪਾਰ ਜਾਇਆ ਕਰਦੇ। ਇੱਕ ਦਿਨ ਘਟਨਾ, ਕਹਿੰਦੇ ਬਾਦਸ਼ਾਹ ਦੀਆਂ ਫੌਜਾਂ ਅੱਲਾ ਯਾਰ ਖਾਂ ਨਾਮ ਦੇ ਸੈਨਾਪਤੀ, ਉਸ ਦੇ ਨੇਤਰਵ ਦੇ ਵਿੱਚ ਫੌਜ ਕਹਿੰਦੇ ਉੱਥੇ ਟਿੱਕੀ ਹੋਈ ਹੈ ਕਿ ਦਰਿਆ ਦਾ ਪਾਣੀ ਘਟੇਗਾ ਅਤੇ ਅਸੀਂ ਪਾਰ ਹੋਵਾਂਗੇ। ਪਰ ਜਿਸ ਵੇਲੇ ਗੁਰੂ ਕੇ ਸਿੱਖ ਭਾਈ ਪਾਰੋ ਨੂੰ ਵੇਖਿਆ ਕਿ ਘੋੜੀ ਚੜ੍ਹੇ ਹੋਏ ਦਰਿਆ ਦੇ ਵਿੱਚ ਬੇਖੌਫ ਹੋ ਕੇ ਬੇਡਰ ਹੋ ਕੇ ਲੈ ਕੇ ਜਾ ਰਿਹਾ, ਹੈਰਾਨ ਹੋ ਗਏ ਆ। ਨਾਲ ਦੇ ਸਾਥੀਆਂ ਨੂੰ ਕਿਹਾ ਵੀ ਕਮਾਲ ਦਾ ਮਨੁੱਖ ਹੈ, ਕੌਣ ਹੈ, ਦੇਖੋ ਜੇ ਵਾਪਸ ਆਇਆ ਤਾਂ ਪੁੱਛਾਂਗੇ ਰੋਕ ਕੇ। ਜਦੋਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਨਗਰ ਨੂੰ ਵਾਪਸ ਮੁੜੇ ਆ ਭਾਈ ਪਾਰੋ ਜੀ, ਜਦੋਂ ਦਰਿਆ ਉਸੇ ਤਰ੍ਹਾਂ ਪਾਰ ਕਰਕੇ ਕੰਢੇ 'ਤੇ ਆਏ, ਕਿਨਾਰੇ 'ਤੇ, ਉਸ ਸੈਨਾਪਤੀ ਨੇ ਭਾਈ ਪਾਰੋ ਜੀ ਨੂੰ ਬੇਨਤੀ ਕਰਕੇ ਪੁੱਛਿਆ ਤੁਸੀਂ ਕੌਣ ਹੋ, ਅਸੀਂ ਦਰਿਆ ਪਾਰ ਨਹੀਂ ਕਰ ਰਹੇ, ਸਾਡੇ ਕੋਲ ਏਡੇ ਏਡੇ ਸਾਧਨ ਨੇ, ਬੇੜੇ ਹੈ, ਅਸੀਂ ਡਰਦੇ ਹਾਂ ਕਿਤੇ ਡੁੱਬ ਨਾ ਜਾਈਏ, ਇੰਨਾ ਦਰਿਆ ਚੜ੍ਹਿਆ ਹੋਇਆ, ਪਰ ਤੁਸੀਂ ਆਨੰਦ ਦੇ ਵਿੱਚ ਬੇਖੌਫ ਹੋ ਕੇ ਘੋੜੀ 'ਤੇ ਬੈਠੇ ਬਿਠਾਏ ਦਰਿਆ ਪਾਰ ਕਰ ਲਿਆ ਅਤੇ ਵਾਪਸ ਵੀ ਆ ਗਏ ਹੋ। ਤਾਂ ਭਾਈ ਪਾਰੋ ਜੀ ਕਹਿਣ ਲੱਗੇ, ਭਾਈ ਮੈਂ ਗੁਰੂ ਅਮਰਦਾਸ ਜੀ ਦਾ ਸਿੱਖ ਹਾਂ, ਜਿਹੜਾ ਗੁਰੂ 'ਤੇ ਭਰੋਸਾ ਕਰਦਾ, ਗੁਰੂ ਨੂੰ ਇੱਥੇ ਵੀ ਪਾਰ ਲੰਘਾ ਦਿੰਦਾ ਅਤੇ ਪਰਲੋਕ ਵੀ ਪਾਰ ਲੰਘਾ ਦਿੰਦਾ। ਇਹ ਦਰਿਆ ਕੀ ਗੁਰੂ ਤਾਂ ਸੰਸਾਰ ਸਮੁੰਦਰ ਤੋਂ ਵੀ ਤਾਰਕ ਦਿੰਦਾ, ਇਸ ਲਈ ਜਿਹੜਾ ਗੁਰੂ 'ਤੇ ਭਰੋਸਾ ਹੈ ਉਹ ਸਿੱਖ ਨੂੰ ਪੂਰਨ ਹੋਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨਾ ਹੋਵੇ ਕਿ ਗੁਰੂ 'ਤੇ ਵੀ ਭਰੋਸਾ ਕਰੇ ਪਰ ਭਰੋਸਾ ਤੇਰਾ ਕੱਚਾ ਹੋਵੇ। ਜਿਹਦਾ ਭਰੋਸਾ ਕੱਚਾ ਹੁੰਦਾ ਫਿਰ ਉਹ ਡੁੱਬ ਜਾਂਦੇ ਆ, ਉਹ ਪਾਰ ਨਹੀਂ ਲੰਘਦੇ, ਉਹ ਕੱਚਿਆਂ ਨਾਲ ਵੀ ਫਿਰ ਲਾ ਲੈਂਦੇ ਆ, महाराज ने कहा ना काहू लै पाहन पूज धरियो सिर। पाहन दा अर्थ पत्थर, कई पत्थरां ते भरोसा कर लेंदे आ। महाराज कहिंदे काहू लै पाहन पूज धरियो सिर, उहदी पूजा करके क्यों सिर ते चुकी फिरदा है? क्योंकि पातशाह दा वचन जो पाहन की पाई पाए। महाराज कहिंदे जिहड़े पत्थरां दे पैरी पैंदे आ, चरणी डिगदे आ, तां कि घाल अजाही जाए, उन्हां दी घालना निष्फल जांदी आ। सतगुरु महाराज कहिंदे काहू लै पाहन पूज धरियो सिर, काहू लै लिंगरे लटकायो। कादे वास्ते महाराज कहिंदे गल दे विच निशानियां पाईआं। कोई किसे दे लॉकट पाई फिरदा, कोई किसे दीआं निशानियां पाई फिरदा, ये चिन्ह महाराज कहिंदे कादे वास्ते पाए आ? कई इत्थे अर्थे दा काहू लै लिंग, इहदा अर्थ शिवलिंग करदे आ, नहीं चिन्ह है इहदा अर्थ निशानी। गले दे विच कदे किसे दे देखिआ शिवलिंग पाया होया? गले च शिवलिंग नहीं कोई पाउंदा, निशानियां पाईआं हुंदीआं, लॉकट पाए हुंदे आ। अजकल्ह नज़र लगन तो कहिंदे आ जी, गल च लॉकट पाया भी इहदे नाल नज़र नहीं लगदी। जो बड़े होर धागे तवीत जे करा के गलां च पाउंदे आ, होर बड़ा कुछ। तो कलंगी धरपे तां कहिंदे काहू लै लिंगरे लटकायो, काहू लखियो हर अवाची दिशा मैं, काहू पछाक सी सुनवायो। कोई एक दिशा च मन्नी बैठा है, कोई दिशा नूं ही मत्थे टेकी जांदा है। महाराज कहिंदे कोई पशुआं नूं, कोई प्रेतां नूं, कोई भूतां नूं मन्नी जांदा है। वो जिधर जिन्हों मानदा उहदा ही रूप हो जांदा, अगले जन्म उधर ही हुंदे आ। महाराज कहिंदे महामाई की जो पूजा करै नरसै नार होए अवतरै, इहो जे फल मिलदे आ। इसलिए महाराज कहिंदे काहू लै पाहन पूज धरियो सिर, काहू लै लिंगर लड़कायो, काहू लखियो हर वाची दिशा मैं, काहू पछाक सी सुनवायो। को बुतान को पूजत है पास, पास शब्द वरत्या पशु। महाराज कहिंदे कादे वास्ते तू बुतां नूं पूजना? सिख बुत पूज नहीं है, सिख शब्द दा पुजारी है। पूजा कीचै नाम ध्याई है, नाम ध्याउणा ही वड्डी पूजा है। सुन संध्या तेरी देव दिवाकर। असीं कई वार भुलेखा टपला खा जाने हाँ। महाराज सच्चे पातशाह दा वचन है, भाई नंद लाल जी सानूं दसदे आ। भाई नंद लाल जी ने सवाल किया सी महाराज तुहाडे रूप, तो महाराज कहिंदे तीन रूप है मोहे के, सुनो नंद चित लाए। निर्गुण सरगुण गुर शब्द है कहूं तो यह समझाए। हुण निर्गुण स्वरूप की व्याख्या वक्री है, सरगुण की वक्री है, तो गुर शब्द की वक्री है। कई बार सिख कहिंदे जी तुसीं उस वाहिगुरु नूं चौर क्यों करदे हो, पूजा क्यों करदे हो? श्री गुरबाणी दे विच किथे निर्गुण ब्रह्म की गल कीती है, किते सतगुरु महाराज ने सरगुण की गल कीती है, किते सतगुरु महाराज ने गुर शब्द की गल कीती है। सिख ने सतगुरां दसे पातशाहियां दे बचना नूं कमा करके शब्द का पुजारी बनना है। सरगुण तो निर्गुण च अवस्था जानी है, सीधा निर्गुण च नहीं जा सकता। निर्गुण का ध्यान, निर्गुण की कमाई खुशक है, उत्थे कुछ नहीं। उत्थे तो अरबद नरबद धुंधुकार, उत्थे तो सुन्न है, अफुर है। उत्थे ना पदार्थ ने, उत्थे ना माया है, उत्थे बिल्कुल निर्विकल्प है। जिहड़ा सिख शब्द का पूजक है, श्री गुरु ग्रंथ साहिब जी का ध्यान धरदा है, शब्द का ध्यान धरदा है, सरगुण की पूजा सेवा करदा है, उहदे लई जीवन विच सब कुछ है। फिर जीवन विच कमाई करदिआं करदिआं सरगुण तो अगे निर्गुण च अवस्था जानी है, सीधा निर्गुण च नहीं है। बहुते सिख इस गल का टपला खा के झगड़े करदे आ। सतगुरु महाराज कहिंदे को बतान को पूजत है पास, को मृतान को पूजन तायो। मृतकों नूं पूजी जांदे आ, वड्डे वडेरियां नूं पूजी जांदे आ। कई इलाकियां दे विच वड्डे वडेरियां दी, जठेरियां दी बड़ी पूजा हुंदी आ। ਜੇ ਘਰ ਦੇ ਵਿੱਚ ਕੋਈ ਨੁਕਸਾਨ ਹੋ ਗਿਆ ਕਹਿੰਦੇ ਜੇ ਸਿਆਣਿਆਂ ਨੂੰ ਪੁੱਛੋ ਤਾਂ ਸਿਆਣਿਆਂ ਨੇ ਫਿਰ ਬਹਾਨਾ ਲਾ ਦੇਣਾ ਜੀ ਤੁਹਾਡੇ ਜਠੇਰੇ ਤੁਹਾਡੇ ਵਡੇਰੇ ਉਹ ਤੁਹਾਨੂੰ ਤੰਗ ਕਰ ਰਹੇ ਆ ਉਹਨਾਂ ਦਾ ਆਹ ਕਰੋ ਕਰੋ ਉਹਨਾਂ ਨੂੰ ਭਰੋਸਾ ਸਿਆਣਿਆਂ 'ਤੇ ਆ ਸਤਿਗੁਰੂ ਸੱਚੇ ਪਾਤਸ਼ਾਹ 'ਤੇ ਭਰੋਸਾ ਨਹੀਂ ਕਰਦੇ ਸਤਿਗੁਰੂ ਮਹਾਰਾਜ ਤਾਂ ਕਹਿੰਦੇ ਆ ਤੰਤ ਮੰਤਰ ਜੋ ਹੈ ਤਿਤ ਚਾਖ ਨਾ ਲਾਗੈ ਸਤਿਗੁਰੂ ਮਹਾਰਾਜ ਕਹਿ ਰਹੇ ਕੀਤਾ ਕਰਨਾ ਸਰਬ ਰਜਾਈ ਕਿਸ ਕੀਚੈ ਜੇ ਕਰ ਸਕੀਐ ਸਤਿਗੁਰੂ ਮਹਾਰਾਜ ਦਾ ਭਰੋਸਾ ਦਵਾਰਿਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕੈ ਬਸੈ ਕੋ ਲਾਗ ਨਾ ਸਕੈ ਬਿਨ ਹਰਕਾ ਲਾਇਆ ਜਿਹੜੇ ਸਤਿਗੁਰੂ 'ਤੇ ਭਰੋਸਾ ਕਰਦੇ ਉਹ ਨਾ ਜਠੇਰਿਆਂ ਨੂੰ ਮੰਨਣ ਨਾ ਬਠੇ ਵਡੇਰਿਆਂ ਨੂੰ ਮੰਨਣ ਉਹ ਮੰਨਦੇ ਕਿਹਨੂੰ ਹੈ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਉਹ ਸਤਿਗੁਰੂ ਨੂੰ ਮੰਨਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦੇ ਆ ਉਹ ਬਾਣੀ ਪੜ੍ਹਦੇ ਆ ਬਾਣੀ 'ਤੇ ਭਰੋਸਾ ਹੈ ਭਾਈ ਤਿਲਕੂ ਦਾ ਜੀਵਨ ਵੇਖ ਲਓ ਮਹੇਸੇ ਜੋਗੀ ਨੇ ਜ਼ੋਰ ਲਾ ਲਿਆ ਕਿ ਇੱਕ ਸਾਲ ਸਵਰਗ ਫਿਰ 2 ਸਾਲ ਦਾ ਔਫਰ ਦਿੱਤਾ ਫਿਰ ਕਿਹਾ ਤੈਨੂੰ ਜਿੰਨਾ ਚਿਰ ਕਹੀਂ ਸਦਾ ਲਈ ਸਵਰਗ ਪਰ ਭਾਈ ਤਿਲਕੂ ਨੇ ਆਪਣੇ ਘਰ ਦਾ ਬੂਹਾ ਨਹੀਂ ਖੋਲ੍ਹਿਆ ਮਹੇਸਾ ਜੋਗੀ ਆਪ ਵੀ ਚੱਲ ਕੇ ਆਇਆ ਕਹਿ ਦਿੱਤਾ ਤੇਰੇ ਸਵਰਗ ਦੀ ਲੋੜ ਨਹੀਂ ਮੈਂ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਲ ਮੰਤਰ ਦਾ ਧਿਆਨ ਧਰਦਾ ਮੂਲ ਮੰਤਰ ਦਾ ਜਾਪ ਕਰਦਾ ਭਾਈ ਤਿਲਕੂ ਮੂਲ ਮੰਤਰ ਦਾ ਅਭਿਆਸੀ ਮੈਨੂੰ ਗੁਰੂ ਦੇ ਮੂਲ ਮੰਤਰ 'ਤੇ ਭਰੋਸਾ ਹੈ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲ ਆ ਰਹੇ ਸਿੱਖ ਭਰੋਸਾ ਕਿਸੇ ਬੁੱਤਾਂ 'ਤੇ ਨਹੀਂ ਕਰਦਾ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂੜ ਕਿਰਿਆ ਉਰਜਿਓ ਸਭ ਹੀ ਜੱਗ ਕੂੜ ਦੀ ਕਿਰਿਆ ਝੂਠ ਦੀ ਕਿਰਿਆ ਆ ਕਈ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਆਪਣੇ ਘਰ ਤੁੜਵਾ ਲੈਂਦੇ ਆ ਕੋਈ ਵਹਿਮੀ ਪਖੰਡੀ ਆ ਕੇ ਅੱਜ ਕੱਲ੍ਹ ਚੱਲੇ ਆ ਰੋਟੀ ਦੇ ਸਾਧਨ ਕਿ ਜੀ ਆਹ ਦਿਸ਼ਾ ਦੇ ਵਿੱਚ ਤੁਸੀਂ ਰਸੋਈ ਕਿਉਂ ਬਣਾਈ ਹੈ ਆਹ ਦਿਸ਼ਾ ਦੇ ਵਿੱਚ ਤੁਸੀਂ ਬਾਥਰੂਮ ਕਿਉਂ ਬਣਾ ਲਏ ਆ ਚੰਗੇ ਭਲੇ ਲੋਕਾਂ ਨੇ ਘਰ ਖਰਾਬ ਕੀਤੇ ਮੈਂ ਵੇਖੇ ਆ ਅਤੇ ਹੁੰਦਾ ਫਿਰ ਵੀ ਕੁਝ ਵੀ ਨਹੀਂ ਉਹ ਸਭ ਵਹਿਮ ਨੇ ਪਖੰਡ ਨੇ ਕਿਉਂਕਿ ਸਾਡਾ ਭਰੋਸਾ ਕੱਚਾ ਹੈ ਜਿਹੜਾ ਸਿੱਖ ਗੁਰੂ ਦੀ ਦਿੱਤੀ ਰਹਿਤ ਰੱਖਦਾ ਨਿਤਨੇਮ ਕਰਦਾ ਜਿਹਨੂੰ ਕਲੰਗੀਆਂ ਵਾਲੇ ਦੇ ਬਚਨਾਂ 'ਤੇ ਭਰੋਸਾ ਹੈ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਿੱਖ ਨੂੰ ਭਰੋਸਾ ਪੱਕਾ ਹੋਣਾ ਚਾਹੀਦਾ ਭਰੋਸਾ ਨਾ ਕੱਚਾ ਹੋਵੇ ਰਹਿਤ ਨਾ ਕੱਚੀ ਹੋਵੇ ਨਿਤਨੇਮ ਨਾ ਕੱਚਾ ਹੋਵੇ ਜਦੋਂ ਸਾਡੀ ਰਹਿਤ ਵਿੱਚ ਢਲਾਈ ਆਉਂਦੀ ਹੈ ਨਿਤਨੇਮ ਛੁੱਟ ਜਾਂਦਾ ਹੈ ਫਿਰ ਸਾਰੀਆਂ ਚੀਜ਼ਾਂ ਹੀ ਅਸਰ ਕਰਦੀਆਂ ਜੋ ਕਲੰਗੀਆਂ ਵਾਲੇ ਪਿਤਾ ਨੇ ਕਿਹਾ ਨਿਤਨੇਮ ਅਤੇ ਰਹਿਤ ਜੋ ਸਿਮਰਨ ਪੰਜਾਂ ਨੇ ਬਖਸ਼ਿਆ ਉਹ ਕਰਦੇ ਰਹੋ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਤਿਗੁਰੂ 'ਤੇ ਭਰੋਸਾ ਚਾਹੀਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਉਹ ਕੂੜ ਦੀ ਕਿਰਿਆ ਵਿੱਚ ਉਲਝੇ ਹੋਏ ਆ ਕੂੜ ਕਿਰਿਆ ਉਲਝਿਓ ਸਭ ਹੀ ਜੱਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰਮੇਸ਼ੁਰ ਦਾ ਉਹਨਾਂ ਨੇ ਭੇਦ ਹੀ ਨਹੀਂ ਜਾਣਿਆ ਜਿਨ੍ਹਾਂ ਨੇ ਭੇਦ ਨਹੀਂ ਜਾਣਿਆ ਕੱਚਿਆਂ 'ਤੇ ਪਖੰਡੀਆਂ 'ਤੇ ਜਿਨ੍ਹਾਂ ਨੂੰ ਦੇਹਧਾਰੀਆਂ 'ਤੇ ਭਰੋਸਾ ਹੈ ਮਹਾਰਾਜ ਕਹਿੰਦੇ ਉਹਨਾਂ ਨੇ ਗੁਰੂ 'ਤੇ ਨਹੀਂ ਭਰੋਸਾ ਕੀਤਾ
ਸ਼ਬਦ ਨਾ ਲਾਗੋ ਪਾਓ
ਜੋ ਸਤਿਗੁਰੂ ਜੀ ਨੇ ਮਰਜ਼ਾਦਾ ਬਖਸ਼ਿਸ਼ ਕੀਤੀ ਪੰਜਾਂ ਦੁਆਰਾ ਦੀਖਿਆ ਮੰਤਰ ਦਿੱਤਾ ਜਦੋਂ ਪੰਜ ਪਿਆਰੇ ਸਾਹਿਬਾਨ ਗੁਰੂ ਦੀ ਹਜ਼ੂਰੀ ਦੇ ਵਿੱਚ ਕਿਰਪਾ ਕਰਦੇ ਆ ਪੰਜੇ ਇਕੱਲੇ ਵੀ ਨਹੀਂ ਦੇ ਸਕਦੇ ਗੁਰਮੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰੇ ਉਦੋਂ ਹੀ ਹੈ ਜਦੋਂ ਅੰਮ੍ਰਿਤ ਸੰਚਾਰ ਕਰ ਰਹੇ ਆ ਅਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਨੇ ਅੰਮ੍ਰਿਤ ਦੀ ਵਿਧੀ ਨਿਭਾਈ ਜਾ ਰਹੀ ਹੈ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜੇ ਗੁਰਮੰਤਰ ਦੇ ਸਕਦੇ ਆ ਸ਼ਬਦ ਦੇ ਸਕਦੇ ਆ ਕੋਈ ਇਕੱਲਾ ਜਾਂ ਦੋ ਜਾਂ ਤਿੰਨ ਜਾਂ ਚਾਰ ਨਹੀਂ ਦੇ ਸਕਦੇ ਸਤਿਗੁਰੂ ਦੀ ਹਜ਼ੂਰੀ ਵਿੱਚ ਕਲੰਗੀਆਂ ਵਾਲੇ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਜੋ ਸ਼ਬਦ ਗੁਰਮੰਤਰ ਪ੍ਰਗਟ ਹੀ ਦਿੱਤਾ ਹੈ ਜਿਹੜੇ ਕੱਚੇ ਪਿੱਲੇ ਉਹ ਤਾਂ ਕਹਿੰਦੇ ਕਿਸੇ ਨੂੰ ਹੋਰ ਨਾ ਦੱਸੀ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਜੇ ਹੋਰ ਕਿਸੇ ਨੂੰ ਦੱਸ ਤਾਂ ਸਾਡੇ ਕੋਲ ਕਿਵੇਂ ਆਵੇਗਾ ਸਾਡੀ ਦੁਕਾਨਦਾਰੀ ਕਿਵੇਂ ਚੱਲੇਗੀ ਸਤਿਗੁਰੂ ਨੇ ਨਹੀਂ ਰੱਖਿਆ ਸਤਿਗੁਰੂ ਜੀ ਨੇ ਗੁਪਤ ਨਾਮ ਪ੍ਰਗਾਜਾ ਗੁਪਤ ਨਾਮ ਸਾਰਿਆਂ ਲਈ ਕਲਯੁੱਗ ਦੇ ਵਿੱਚ ਪ੍ਰਗਟ ਕਰ ਦਿੱਤਾ ਉਹ ਗੁਪਤ ਨਾਮ ਮਹਾਰਾਜ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਜਿਨ੍ਹਾਂ ਨੇ ਤਾਂ ਸਿੱਖ ਨੇ ਭਾਉ ਪ੍ਰੇਮ ਕੀਤਾ ਪੰਜਾਂ ਦੇ ਹੁਕਮ ਨੂੰ ਮੰਨ ਕੇ ਅੰਮ੍ਰਿਤ ਵੇਲੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਉਹ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਜਪਦਾ ਹੈ, ਸਤਿਗੁਰੂ ਕਲਾ ਵਰਤਾਉਂਦੇ ਆ। ਉਹਨੂੰ ਕੋਈ ਕੁੰਡਲਨੀ ਜਾਗਰਣ ਕਰਨ ਦੀ ਲੋੜ ਨਹੀਂ, ਉਹਨੂੰ ਕੋਈ ਹੱਠ ਯੋਗ ਕਰਨ ਦੀ ਜਲ ਧਾਰੇ ਕਰਨ ਦੀ ਲੋੜ ਨਹੀਂ। ਜਲ ਧਾਰੇ ਕਰਨ ਵਾਲੇ ਵੀ ਅੱਜ ਕੱਲ੍ਹ ਵੇਖਦੇ ਹਾਂ ਸੁਣਦੇ ਆ ਠੱਗਦੇ ਆ ਲੋਕਾਂ ਨੂੰ, ਬੜੇ ਪਖੰਡੀ ਲੋਕਾਂ ਨੂੰ ਠੱਗ ਰਹੇ ਆ ਜਿਹੜੇ ਉਹਨਾਂ 'ਤੇ ਭਰੋਸਾ ਕਰਦੇ ਆ, ਲੱਖਾਂ ਰੁਪਈਆ ਲੁਟਾ ਰਹੇ ਆ ਲੋਕ। ਮੇਰੇ ਸਤਿਗੁਰੂ ਕਹਿੰਦੇ ਤੂੰ ਕੱਚਿਆਂ 'ਤੇ ਭਰੋਸਾ ਨਾ ਕਰ, ਸ਼ਬਦ 'ਤੇ ਭਰੋਸਾ ਕਰ। ਤੈਨੂੰ ਦੇਹ ਧਾਰੀ ਲੁੱਟੇਗਾ, ਤੂੰ ਦੇਹ ਦਾ ਖਹਿੜਾ ਛੱਡ ਕੇ ਸ਼ਬਦ ਦਾ ਪੁਜਾਰੀ ਹੋ ਜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਲੜ ਲੱਗ ਜਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਨਹੀਂ, ਜਿਨ੍ਹਾਂ ਨੂੰ ਸ਼ਬਦ ਨਾਲ ਪ੍ਰੇਮ ਨਹੀਂ, ਸ਼ਬਦ ਨਾਲ ਪ੍ਰੇਮ ਨਹੀਂ ਪਾਇਆ, ਪ੍ਰੇਮ ਨਹੀਂ ਕੀਤਾ,
ਉਸ ਨੂੰ ਸੁੱਖ ਨਾ ਉਪਜੈ।
ਪਾਤਸ਼ਾਹ ਫਰਮਾਉਂਦੇ ਆ ਉਹਨੂੰ ਸੁੱਖ ਨਹੀਂ ਪੈਦਾ ਹੁੰਦਾ, ਉਪਜੈ ਉਪਾਰਜਣਾ ਉਪਰਜਣ ਪੈਦਾ ਭਾਵ ਪੈਦਾ ਹੋਣਾ, ਅੰਦਰੋਂ ਸੁੱਖ ਨਹੀਂ ਪੈਦਾ ਹੁੰਦਾ। ਸਾਰੇ ਸੰਸਾਰ ਸੁੱਖ ਦੀ ਭਾਲ 'ਚ ਹੈ, ਹਰ ਮਨੁੱਖ ਸੁੱਖ ਚਾਹੁੰਦਾ, ਪਰ ਮੇਰੇ ਸਤਿਗੁਰੂ ਕਹਿੰਦੇ ਤੂੰ ਭੁਲੇਖੇ ਚਾਂ ਬਹੁਤੀ ਮਾਇਆ ਇਕੱਠੀ ਕਰਨ 'ਚ ਵੀ ਸੁੱਖ ਨਹੀਂ ਹੈ, ਸੁੱਖ ਨਾ ਹੀ ਬਹੁਤਾ ਧਨ ਖਾਟੇ। ਕਈ ਵਾਰ ਅਸੀਂ ਸਾਰਾ ਸਾਰਾ ਦਿਨ ਟੀ ਵੀ ਦੇ ਅੱਗੇ ਮੋਬਾਈਲ ਅਸੀਂ ਰੰਗ ਪਰੰਗ ਵੇਖਦੇ ਹਾਂ, ਨਾਟਕ ਚੇਟਕ ਵੇਖਦੇ ਹਾਂ, ਉਹਦੇ ਵਿੱਚ ਵੀ ਸੁੱਖ ਨਹੀਂ ਹੈ, ਅਸ਼ਾਂਤੀ ਹੈ, ਡਿਪਰੈਸ਼ਨ ਹੈ, ਬਿਮਾਰੀਆਂ ਲੱਗਦੀਆਂ, ਐਂਗਜਾਇਟੀ ਹੁੰਦੀ ਹੈ। ਮਹਾਰਾਜ ਕਹਿੰਦੇ ਸੁੱਖ ਨਾ ਹੀ ਪੇਖੈ ਨਿਰਤ ਨਾਟੇ। ਫਿਰ ਲੋਕ ਕਮਾਈ ਕਰਨ ਵਾਸਤੇ ਵਿਦੇਸ਼ਾਂ ਵਿੱਚ ਜਾਂਦੇ ਆ, ਉੱਥੇ ਵਿਦੇਸ਼ਾਂ ਜਾ ਕੇ ਕਮਾਈ ਕਰਦੇ ਆ, ਆਪਣੇ ਮੂਲ ਨਾਲ ਉਹ ਟੁੱਟ ਬਹਿੰਦੇ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਵਿਦੇਸ਼ਾਂ 'ਚ ਜਾਣਾ ਮਾੜਾ, ਪਰ ਆਪਣੇ ਮੂਲ ਨਾਲੋਂ ਟੁੱਟਣਾ ਮਾੜਾ ਹੈ। ਮੈਂ ਤਕਰੀਬਨ ਬੇਨਤੀ ਕਰਨਾ ਸੰਗਤਾਂ ਦੇ ਚਰਨਾਂ ਵਿੱਚ, ਭਾਈ ਗੁਰਮੁਖੋ ਤੁਸੀਂ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਰਹੋ, ਪਰ ਆਪਣੇ ਗੁਰੂ ਦੀ ਦਿੱਤੀ ਹੋਈ ਸਿੱਖੀ ਨਾਲੋਂ ਨਾ ਟੁੱਟੋ। ਜੇ ਗੁਰੂ ਦੀ ਦਿੱਤੀ ਹੋਈ ਸਿੱਖੀ ਨਾਲੋਂ ਟੁੱਟ ਗਏ, ਤੁਹਾਡੇ ਪੱਲੇ ਕੁਝ ਨਹੀਂ ਰਹਿਣਾ, ਤੁਹਾਡਾ ਲੋਕ ਵੀ ਤੁਹਾਡਾ ਪ੍ਰਲੋਕ ਵੀ ਚਲਿਆ ਜਾਵੇਗਾ। ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ? ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਪੰਜ ਕੱਕਿਆਂ ਦੇ ਵਿੱਚ ਪਹਿਲਾ ਕੱਕਾ ਕੇਸ ਹੈ, ਚਾਰੇ ਬੱਜਰ ਕਰਹਿਤਾਂ ਵਿੱਚੋਂ ਪਹਿਲੀ ਬੱਜਰ ਕਰਹਿਤ ਵੀ ਕੇਸ ਹੈ, ਕੇਸ ਗੁਰੂ ਦੀ ਮੋਹਰ ਹੈ। ਊੜਾ ਅਤੇ ਜੂੜਾ ਗੁਰਮੁਖੀ ਆਪਣੇ ਬੱਚਿਆਂ ਨੂੰ ਪੜ੍ਹਾਉਣੀ, ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਸਿੱਖੋ, ਜਮ ਜਮ ਸਿੱਖੋ, ਪਰ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ। ਜੇ ਪੰਜਾਬੀ ਨਹੀਂ ਆਵੇਗੀ, ਬੱਚਾ ਜਪ ਜੀ ਕਿਵੇਂ ਪੜ੍ਹੇਗਾ? ਜੇ ਬੱਚਾ ਪੰਜਾਬੀ ਨਹੀਂ ਪੜ੍ਹੇਗਾ, ਤਾਂ ਬੱਚਾ ਫਿਰ ਮੂਲ ਮੰਤਰ ਨਿਤਨੇਮ, ਜੇ ਨਿਤਨੇਮ ਨਹੀਂ ਹੈ ਤਾਂ ਫਿਰ ਉਹ ਮੁਰਦੇ ਸਮਾਨ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਜਿਹੜਾ ਸਿੱਖ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਹੈ, ਜਿਵੇਂ ਕੋਈ ਫੁੱਲ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਗੱਲ ਨੂੰ ਆਪਣੀ ਕਵਿਤਾ ਵਿੱਚ ਕੋਟ ਕੀਤਾ, ਬੜੀ ਸੋਹਣੀ ਕਵਿਤਾ ਹੈ। ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਜਾਂ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜਾ ਸੜੇ ਉਹ। ਇਹ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਇਹ ਸਰੋਵਰ, ਇਹ ਜਲ ਦੇ ਸਰੋਤ ਤੇਰੇ ਵਿੱਚੋਂ ਬੜੀ ਮਹਿਕ ਆ ਰਹੀ ਸੀ, ਤੇਰੇ ਵਿੱਚ ਬੜਾ ਸੁੰਦਰ ਜਲ ਸੀ, ਪਰ ਹੁਣ ਦੇਖਦੇ ਹਾਂ ਤੇਰੇ ਜਲ ਦੇ ਵਿੱਚੋਂ ਸੜਾਂਦ ਆ ਰਹੀ ਹੈ। ਤਾਂ ਅੱਗੋਂ ਆਵਾਜ਼ ਆਈ ਹੈ ਕਿ ਮੈਂ ਆਪਣੇ ਮੂਲ ਨਾਲੋਂ ਟੁੱਟ ਗਿਆ। ਕੋਈ ਦਰਿਆ ਦਾ, ਕੋਈ ਨਹਿਰ ਦਾ ਪਾਣੀ ਇੱਕ ਪਾਸੇ ਨੂੰ ਵਗ ਜਾਵੇ, ਜਿੰਨਾ ਚਿਰ ਉਹ ਦਰਿਆ ਦੇ ਨਾਲ ਜੁੜਿਆ ਰਹਿੰਦਾ, ਉਹਦੇ ਵਿੱਚੋਂ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ, ਅਤੇ ਜਦੋਂ ਉਹਦੇ ਨਾਲੋਂ ਟੁੱਟ ਜਾਵੇ ਤਾਂ ਉਹਦੇ ਵਿੱਚ ਕਾਈ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਜੀਵਨ ਹੈ, ਜਿੰਨਾ ਚਿਰ ਨਿਤ ਨੇਮ ਹੈ, ਸਿਮਰਨ ਹੈ, ਤਾਜ਼ਗੀ ਹੈ, ਅੰਮ੍ਰਿਤ ਹੈ ਜੀਵਨ। ਪੰਜ ਬਾਣੀਆਂ ਨਾਲ ਹੀ ਅੰਮ੍ਰਿਤ ਤਿਆਰ ਕੀਤਾ ਨਾ, ਰੋਜ਼ ਦੀਆਂ ਪੰਜ ਬਾਣੀਆਂ ਜੀਵਨ ਨੂੰ ਅੰਮ੍ਰਿਤ ਬਣਾ ਦਿੰਦੀਆਂ। ਜਦੋਂ ਸਿੱਖ ਪੰਜ ਬਾਣੀਆਂ ਨਾਲ ਟੁੱਟ ਗਿਆ, ਅੰਦਰ ਸੁੱਕ ਜਾਣਾ, ਸੜਾਂਦ ਪੈਦਾ ਹੋ ਜਾਣੀ ਹੈ ਵਿਕਾਰਾਂ ਦੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਨੇ ਆ ਕੇ ਘੇਰਾ ਪਾ ਲੈਣਾ, ਅੰਦਰੋਂ ਜੀਵਨ ਸੜ ਜਾਣਾ। ਫਿਰ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਛੜ ਜਾਏ ਜਾਂ ਪੱਕਾ ਰੋਗੀ ਬਿਲ ਲਾਏ। ਅੰਦਰੋਂ ਫਿਰ ਸੁਖੀ ਨਹੀਂ ਰਹਿੰਦਾ, ਦੁਖੀ ਰਹਿੰਦਾ, ਤਪਦਾ ਸੜਦਾ।
ਭਾਵੇਂ ਸੌ ਗੇੜਾ ਆਵੋ ਜਾਓ,
ਮਹਾਰਾਜ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਗੇੜੇ ਮਾਰੀ ਜਾ, ਟੱਕਰਾਂ ਮਾਰੀ ਜਾ, ਅੰਤਰੀ ਵਰਥ ਭਾਵੇਂ ਸੌ ਜਨਮ ਗੇੜੇ ਮਾਰੀ ਜਾ, ਵਾਰੀ ਵਾਰੀ ਜੰਮਣ ਮਰਨ ਦੇ ਭਰਮਣ ਦੇ ਚੱਕਰ ਵਿੱਚ ਪਿਆ ਰਹਿ, ਜੂਨਾ ਭੋਗੀ ਜਾ, ਜਿੰਨੇ ਮਰਜ਼ੀ ਜਨਮ ਲੈ ਲੈ। ਮਹਾਰਾਜ ਕਹਿੰਦੇ ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜਿੰਨੇ ਮਰਜ਼ੀ ਜਨਮ ਲੈ ਲੈ, ਸਤਿਗੁਰੂ ਦੇ ਚਰਨੀ ਲੱਗ ਕੇ ਮੁਕਤੀ ਮਿਲਣੀ ਹੈ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਮਹਾਰਾਜ ਕਹਿੰਦੇ ਵਿਚਾਰਵਾਨਾਂ ਨੂੰ, ਬ੍ਰਹਮ ਗਿਆਨੀਆਂ ਨੂੰ ਪੁੱਛ ਕੇ ਵੇਖ ਲਾ, ਪੂਰੇ ਸਤਿਗੁਰੂ ਦੇ ਚਰਨੀ ਲੱਗੇ ਬਿਨਾਂ ਮੁਕਤੀ ਨਹੀਂ ਹੈ, ਖਹਿੜਾ ਨਹੀਂ ਛੁੱਟਣਾ, ਜਿੰਨੇ ਮਰਜ਼ੀ ਜਨਮ ਲੈ ਲਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ।
ਨਾਨਕ ਗੁਰਮੁਖ ਸਾਹਿਜ ਮਿਲਾ।
ਸਤਿਗੁਰੂ ਜੀ ਕਹਿੰਦੇ ਤੂੰ ਉਲਟ ਜਿਹੜਾ ਗੁਰਮੁਖ ਹੈ, ਗੁਰਮੁਖ ਕੌਣ ਹੈ? ਜਿਹਨੇ ਗੁਰੂ ਦੇ ਮੁਖ ਤੋਂ ਸ਼ਬਦ ਲਿਆ, ਜਿਹੜਾ ਆਪਣਾ ਮਨ ਦਾ ਜਿਹੜਾ ਮੁਖ ਹੈ, ਮੂੰਹ ਹੈ, ਗੁਰੂ ਵੱਲ ਰੱਖਦਾ। ਗੁਰੂ ਵੱਲ ਮੁੱਖ ਰੱਖਣਾ ਕੀ ਹੈ? ਜੋ ਗੁਰੂ ਕਹਿੰਦਾ, ਗੁਰ ਕਹਿਆ ਸਾਕਾਰ ਕਮਾਵ ਹੋ। ਗੁਰੂ ਨਾਲੋਂ ਉਲਟ ਨਹੀਂ ਚੱਲਣਾ। ਗੁਰੂ ਕਹਿ ਰਹੇ ਆ ਕੇਸ ਰੱਖਣੇ ਆ ਤਾਂ ਕੇਸ ਰੱਖਣੇ ਆ। ਕਈ ਕਹਿਣਗੇ ਜੀ ਫਾਇਦਾ ਕੀ ਹੈ? ਉਹ ਭਾਈ ਸਾਡੇ ਗੁਰੂ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਹੈ। ਆ ਕੇਸਾਂ ਨੂੰ ਰੱਖਣ ਪਿੱਛੇ ਤਾਂ ਖੋਪੜੀਆਂ ਲਹਾ ਲਈਆਂ, ਚਰਖੜੀਆਂ 'ਤੇ ਚੜ੍ਹ ਗਏ। ਉਹਨਾਂ ਨੇ ਕਿਤੇ ਪੁੱਛਿਆ ਕੀ ਫਾਇਦਾ? ਸਤਿਗੁਰੂ ਮਹਾਰਾਜ ਦਾ ਹੁਕਮ ਹੈ, ਜਿੱਥੇ ਗੁਰੂ ਦਾ ਹੁਕਮ ਹੈ ਉੱਥੇ ਫਾਇਦਾ ਕਾਹਦਾ? ਗੁਰੂ ਦਾ ਹੁਕਮ ਹੋ ਗਿਆ, ਸਰਕਾਰ ਦਾ ਹੁਕਮ ਹੈ ਕਿ ਆਹ ਕਾਗਜ਼ 'ਤੇ ਸਾਡੀ ਮੋਹਰ ਲੱਗ ਗਈ, ਆ ਇੰਨੇ ਦਾ ਨੋਟ ਹੈ। ਹਰ ਕਿਸੇ ਨੂੰ ਮੰਨਣਾ ਪੈਂਦਾ, ਕੋਈ ਮੁਨਕਰ ਹੋ ਸਕਦਾ? ਗੁਰੂ ਨੇ ਸਰੀਰ 'ਤੇ ਕਹਿ ਦਿੱਤਾ ਕਿ ਅਕਾਲ ਪੁਰਖ ਦੀ ਕੇਸਾਂ ਦੀ ਮੋਹਰ ਲੱਗੀ ਹੈ, ਸਾਬਤ ਸੂਰਤ ਦਸਤਾਰ ਸਿਰਾ। ਅਤੇ ਜਿਹੜਾ ਫਿਰ ਕੇਸ ਕਤਲ ਕਰਦਾ ਸਾਬਤ ਸੂਰਤ, ਉਸ ਨੂੰ ਭੰਨਦਾ, ਸਾਬਤ ਸੂਰਤ ਨੂੰ ਵਿਗਾੜਦਾ, ਮਹਾਰਾਜ ਕਹਿੰਦੇ ਬੇਈਮਾਨ ਹੈ, ਉਹਨੂੰ ਢੋਈ ਨਹੀਂ ਮਿਲਦੀ ਦਰਗਾਹ ਵਿੱਚ। ਇਸ ਲਈ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਸਿੱਖਾ, ਤੂੰ ਕੇਸਾਂ ਨੂੰ ਕਤਲ ਨਹੀਂ ਕਰਨਾ, ਕੇਸਾਂ ਨੂੰ ਰੰਗਣਾ ਨਹੀਂ। ਕਈ ਦਾੜ੍ਹੀ ਰੰਗਣ ਲੱਗ ਜਾਂਦੇ ਆ, ਕੇਸ ਰੰਗਣ ਲੱਗ ਜਾਂਦੇ ਆ। ਕਿਸੇ ਮਨੁੱਖ ਨੂੰ ਤਾਂ ਭੁਲੇਖਾ ਪਾ ਸਕਦੇ ਹਾਂ, ਪਰ ਉਹ ਜਮਾਂ ਨੂੰ ਭੁਲੇਖਾ ਨਹੀਂ ਪੈਣਾ। ਜਮਾਂ ਨੇ ਨਹੀਂ ਛੱਡਣਾ ਵੀ ਤੇਰੇ ਕੇਸ ਕਾਲੇ ਨੇ ਹਜੇ ਤੈਨੂੰ ਛੱਡ ਜਾਈਏ, ਨਹੀਂ। ਇਹ ਕਿਹਨੂੰ ਭੁਲੇਖਾ ਪਾ ਰਹੇ ਹਾਂ? ਮੂੰਹ ਕਾਲਾ ਕਾਹਦੇ ਵਾਸਤੇ ਕਰ ਰਹੇ ਹਾਂ? ਕੇਸਾਂ ਨੂੰ ਨਾ ਰੰਗਣਾ, ਨਾ ਘਸਾਉਣਾ, ਨਾ ਸੇਕ ਦੇਣਾ। ਬੜੇ ਤਰ੍ਹਾਂ ਨਾਲ ਅੱਜ ਕੱਲ੍ਹ ਕੇਸਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਗੁਰੂ ਦਾ ਤਾਂ ਇੱਥੋਂ ਤੱਕ ਹੁਕਮ ਹੈ ਕਿ ਜਦੋਂ ਦੋਨੋਂ ਵਕਤ ਸਿੱਖ ਕੰਘਾ ਕਰਦਾ ਹੈ, ਥੱਲੇ ਕੱਪੜਾ ਵਿਛਾਉਣਾ, ਕੰਘਾ ਵੀ ਲੱਕੜ ਦਾ ਕਰਨਾ। ਅੱਜ ਸਿੱਖ ਪਲਾਸਟਿਕ ਦੇ ਕੰਘੇ ਵਰਤੇ ਜਾਂਦੇ ਆ। ਹਰ ਸਿੱਖ ਨੂੰ ਚਾਹੀਦਾ ਕਲੰਗੀ ਧਰ ਪਿਤਾ ਦੇ ਕੰਘੇ ਦੇ ਦਰਸ਼ਨ ਕਰੇ। ਪਿਤਾ ਪਰ ਪੂਤ, ਬਾਪ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ। ਸਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਹੋ ਜਿਹਾ ਕੰਘਾ ਵਰਤਿਆ? ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰੋ, ਮਹਾਰਾਜ ਦੇ ਕੇਸਾਂ ਸਮੇਤ ਕੰਘੇ ਦੇ ਦਰਸ਼ਨ ਹੁੰਦੇ ਆ। ਉਹ ਲੱਕੜ ਦਾ ਕਿ ਪਲਾਸਟਿਕ ਦਾ? ਜਦੋਂ ਦਰਸ਼ਨ ਕਰਦੇ ਹੋ ਲੱਕੜ ਦਾ ਕੰਘਾ ਸਤਿਗੁਰਾਂ ਨੇ ਵਰਤਿਆ, ਅਤੇ ਹੁਕਮ ਵੀ ਲੱਕੜ ਦੇ ਕੰਘੇ ਦਾ। ਸਿੱਖ ਨੇ ਲੱਕੜ ਦਾ ਕੰਘਾ ਸਿਰ ਵਿੱਚ ਰੱਖਣਾ ਅਤੇ ਲੱਕੜ ਦੇ ਕੰਘੇ ਨਾਲ ਹੀ ਸਿਰ ਵਾਹੁਣਾ, ਭਾਵੇਂ ਮਾਈ ਹੈ ਭਾਵੇਂ ਭਾਈ। ਬੇਅੰਤ ਬਿਮਾਰੀਆਂ ਤੋਂ ਛੁਟਕਾਰਾ ਕਿਤੇ ਤੁਸੀਂ ਤਜਰਬਾ ਕਰਕੇ ਵੇਖ ਲਿਓ। 5 ਮਿੰਟ ਕੇਸਾਂ ਵਿੱਚ ਕੰਘਾ ਕਰ ਲਿਓ, ਤੁਸੀਂ ਵੇਖਿਓ ਤੁਹਾਡੀਆਂ ਚਿੰਤਾਵਾਂ, ਫਿਕਰ, ਤੁਹਾਡੀ ਨੀਂਦ ਕਿੱਧਰ ਚਲੀ ਗਈ। ਜਿਹੜੇ ਮੁਰਦਾ ਕੇਸ ਨਿਕਲਦੇ ਉਹ ਵੀ ਨਾਲੀਆਂ 'ਚ ਨਹੀਂ ਰੋਲਣੇ, ਉਹਨਾਂ ਦੀ ਵੀ ਸੰਭਾਲ ਕਰਨੀ ਆ, ਜਾਂ ਜਲ ਪ੍ਰਵਾਹ ਜਾਂ ਸੰਸਕਾਰ। ਸਿੱਖ ਨੇ ਰਹਿਤ ਦੇ ਵਿੱਚ ਪਰਪੱਕ ਰਹਿਣਾ। ਗੁਰਮੁਖ ਉਹੀ ਹੈ ਜਿਹੜਾ ਗੁਰੂ ਦੇ ਵੱਲ ਮੁੱਖ ਰੱਖਦਾ ਹੈ, ਜਿਹੜਾ ਮਨ ਵੱਲ ਮੁੱਖ ਰੱਖਦਾ ਉਹ ਮਨਮੁੱਖ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਮਹਾਰਾਜ ਕਹਿੰਦੇ ਜਿਹੜਾ ਐਸਾ ਭਾਈ ਗੁਰਮੁਖ ਹੈ, ਉਹ ਗੁਰਮੁਖ ਸਤਿਗੁਰੂ ਮਹਾਰਾਜ ਕਹਿੰਦੇ ਸਹਿਜ ਮਿਲਾ ਹੈ, ਸਹਿਜੇ ਹੀ ਉਹ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦਾ।
ਸੱਚੇ ਸਿਉ ਲਿਵ ਲਾਏ।
ਮਹਾਰਾਜ ਕਿਰਪਾ ਕਰੋ, ਕਿਵੇਂ ਅਭੇਦ ਹੁੰਦਾ? ਮਹਾਰਾਜ ਕਹਿੰਦੇ ਸੱਚ ਸਰੂਪ ਵਾਹਿਗੁਰੂ ਦਾ ਜੋ ਨਾਮ ਹੈ ਉਹਦੇ ਵਿੱਚ ਲਿਵ ਲਾ ਕਰਕੇ। ਲਿਵ ਤੋਂ ਬਿਨਾਂ ਇਹ ਸਰੀਰ ਮਹਾਰਾਜ ਕਹਿੰਦੇ ਭਾਈ ਬੇਅਰਥ ਹੈ। ਸੱਚੇ ਲਿਵਾ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵਾ ਬਾਜੋ, ਕਿਆ ਕਰੇ ਵਿਚਾਰੀ ਆ। ਲਿਵ ਭਰਿਆ ਹੋਵੇ ਉਹਨੂੰ ਕੜਾਹੇ ਵਿੱਚ, ਆਪਾਂ ਕੋਈ ਸਬਜ਼ੀ ਭਾਜੀ ਤਿਆਰ ਕਰਨ ਵਾਸਤੇ ਕੜਾਹੇ ਵਿੱਚ ਉਲਟਾਉਂਦੇ ਹਾਂ, ਤੇਲ ਦੀ ਜਿਹੜੀ ਧਾਰ ਹੁੰਦੀ ਆ ਉਹ ਇੱਕ ਸਾਰ ਤੇਲ ਦੀ ਧਾਰ ਡਿੱਗਦੀ ਆ, ਉਹ ਟੁੱਟਦੀ ਨਹੀਂ ਹੈ। ਤੇਲ ਧਾਰਾ ਵੱਤ ਵਿਦਵਾਨ ਕਹਿੰਦੀ ਹੈ ਵੀ ਜਿਹੜੀ ਲਿਵ ਲੱਗੀ ਰਹਿਣੀ, ਇੱਕ ਖਿਣ ਲਈ ਵੀ ਫੁਰਨਾ ਇੱਧਰ ਉੱਧਰ ਨਾ ਮਨ ਜਾਵੇ, ਨਾ ਕੋਈ ਚਿਤਵਨੀ, ਨਾ ਕੋਈ ਫੁਰਨਾ, ਨਾ ਕੋਈ ਸੰਕਲਪ ਵਿਕਲਪ। ਜਦੋਂ ਮਨ ਤੇਲ ਧਾਰਾ ਵੱਤ ਉਹ ਨਾਮ ਦੇ ਵਿੱਚ ਟਿਕਿਆ ਰਵੇ, ਨਾਮ ਚੱਲਦਾ ਰਵੇ, ਨਾਮ ਅੰਦਰੋਂ ਸੁਣਦਾ ਰਵੇ, ਤਾਂ ਸਮਝ ਲਓ ਵੀ ਲਿਵ ਲੱਗ ਗਈ ਹੈ, ਉਹ ਵਾਹਿਗੁਰੂ ਦੇ ਨਾਮ ਵਿੱਚ ਲਿਵ ਲੱਗੀ ਹੈ। ਇਹ ਲਿਵ ਪਕਾਉਣੀ ਹੈ, ਇਹ ਥੋੜ੍ਹੇ ਤੋਂ ਬਹੁਤੀ ਹੁੰਦੀ ਹੈ, ਇੱਕਦਮ ਨਹੀਂ, ਬੇਨਤੀਆਂ ਅਰਦਾਸਾਂ ਕਰਕੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰਮੁਖ ਹੈ ਉਹ ਸੱਚੇ ਨਾਮ ਵਿੱਚ ਲਿਵ ਲਾ ਕਰਕੇ ਰੱਖਦਾ ਹੈ, ਨਾਮ ਵਿੱਚ ਲਿਵ ਲਾਉਣ ਕਰਕੇ ਸਰੂਪ ਭੇਦ ਹੋ ਜਾਂਦਾ।
ਮਹੱਲਾ ਤੀਜਾ।
ਸਤਿਗੁਰੂ ਪਹਿਲੇ ਸਲੋਕ ਨੂੰ ਹੋਰ ਖੋਲਣ ਵਾਸਤੇ ਦੂਸਰਾ ਧੰਨ ਗੁਰੂ ਅਮਰਦਾਸ ਜੀ ਸਲੋਕ ਬਖਸ਼ਿਸ਼ ਕਰਦੇ ਆ।
ਇਹ ਮਨ ਐਸਾ ਸਤਿਗੁਰ ਖੋਜ ਲਹੁ।
ਮਹਾਰਾਜ ਕਹਿੰਦੇ ਕੱਚਿਆਂ ਨਾਲ ਲਾਈ ਬੈਠਾ ਹੈ ਨਾਨਕ, ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕੋਈ ਪੱਕਾ ਲੱਭ ਲਿਆ ਹੈ, ਕੱਚਿਆਂ 'ਤੇ ਪ੍ਰਤੀਤ ਭਰੋਸਾ ਕਰੀ ਬੈਠਾ, ਉਹ ਛੱਡ ਦੇ, ਦੁਬਦਾ ਨਾ ਪੜੋ, ਹਰ ਬਿਨ ਔਰ ਨਾ ਪੂਜਾਓ, ਮੜਾ ਮਸਾਣ ਨਾ ਜਾਏ। ਕੋਈ ਮੁਸਲਮਾਨ ਵੀਰ ਤੁਹਾਨੂੰ ਮੜੀਆਂ ਕਬਰਾਂ ਮੰਨਦਾ ਦੇਖਦਾ, ਸਗੋਂ ਮਖੌਲ ਕਰਦੇ ਆ ਮੁਸਲਮਾਨ ਵੀਰ ਕਿ ਸਾਡੇ ਮੁਸਲਮਾਨਾਂ ਦੀਆਂ ਕਬਰਾਂ ਨੂੰ ਆ ਕੇ ਸਿੱਖ ਮੰਨੀ ਜਾਂਦੇ ਆ, ਇਹ ਹਿੰਦੂ ਮੰਨੀ ਜਾਂਦੇ ਆ, ਕਿੱਡੀ ਹਾਸੋਹੀਣੀ ਗੱਲ ਹੈ। ਜਿਹੜਾ ਆਪ ਕਬਰ ਵਿੱਚ ਦੱਬਿਆ ਪਿਆ ਉਹ ਤੁਹਾਨੂੰ ਸੱਚਖੰਡ ਕਿਵੇਂ ਲੈ ਜਾਊਗਾ? ਜਿਹਨੂੰ ਆਪ ਚਾਰ ਇੱਟਾਂ ਨਸੀਬ ਹੋਈਆਂ ਨੇ ਉਹ ਤੁਹਾਡੀਆਂ ਕੋਠੀਆਂ ਕਿੱਥੋਂ ਪਾ ਦੂਗਾ? ਜਿਹੜਾ ਆਪ ਜੜ ਹੋਇਆ ਪਿਆ ਉਹਦੀ ਪਤਾ ਨਹੀਂ ਗਤੀ ਹੋਈ ਹੈ ਕਿ ਨਹੀਂ ਹੋਈ, ਕਹਿੰਦੇ ਕਿਆਮਤ ਦੇ ਦਿਨ ਹੋਣੀ ਹੈ, ਕਹਿੰਦੇ ਰੂਹ ਉੱਥੇ ਹੀ ਸੜਦੀ ਹੈ, ਬਾਣੀ ਪ੍ਰਮਾਣ ਦਿੰਦੀ ਹੈ ਮਿੱਟੀ ਮੁਸਲਮਾਨ ਕੀ ਪੇੜ ਹੈ ਭਾਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਇਹ ਸਾਰਾ ਪ੍ਰਸੰਗ ਪੜ੍ਹ ਲਈਏ ਪਤਾ ਲੱਗ ਜਾਂਦਾ। ਮਹਾਰਾਜ ਨੇ ਕਹਿ ਦਿੱਤਾ ਸੀ ਰਾਮ ਰਾਏ ਤੂੰ ਸ਼ਬਦ ਬਦਲ ਦਿੱਤਾ, ਮਹਾਰਾਜ ਕਹਿੰਦੇ ਤੂੰ ਮੁਸਲਮਾਨ ਦੀ ਥਾਂ ਬੇਈਮਾਨ ਕਹਿ ਦਿੱਤਾ, ਜੇ ਤੇਰੇ 'ਤੇ ਬਖਸ਼ਿਸ਼ ਕੀਤੀ ਸੀ ਤੂੰ ਚਾਹੁੰਦਾ ਉਹ ਰੰਗਜੇਬ ਨੂੰ ਦਿਖਾ ਸਕਦਾ ਸੀ ਉਹ ਸਰਦੀਆਂ ਰੂਹਾਂ, ਇਹਦਾ ਕੀ ਮਤਲਬ ਬਣਦਾ? ਜਿਹੜਾ ਆਪ ਮੁਕਤ ਨਹੀਂ ਉਹ ਕਿਸੇ ਨੂੰ ਕਬਰਾਂ ਨੂੰ ਮੰਨਣ ਵਾਲੇ, ਕਬਰਾਂ 'ਤੇ ਦੀਵੇ ਜਗਾਉਣ ਵਾਲੇ, ਉਹਨਾਂ ਦੀ ਕਿੱਥੇ ਗਤੀ ਹੋਣੀ? ਉੱਥੇ ਉਹਨਾਂ ਨੂੰ ਭਟਕਣਾ। ਸਿੱਖ ਕਬਰ ਦਾ ਪੂਜਕ ਨਹੀਂ ਹੈ, ਸਿੱਖ ਸ਼ਬਦ ਦਾ ਪੁਜਾਰੀ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਨਾ ਜਿਹੜੇ ਖੇਤਾਂ ਵਿੱਚ ਦੋ ਇੱਟਾਂ ਜੀਆਂ ਰੱਖ ਕੇ ਉਹ 'ਤੇ ਲੱਸੀ ਪਾਉਂਦੇ ਹੈ, ਉਹ 'ਤੇ ਜਾ ਕੇ ਦੀਵੇ ਜਗਾਉਂਦੇ ਹੈ, ਕੋਈ ਦੀਵਾਲੀ ਨੂੰ ਦਿਨ ਤਿਉਹਾਰ ਨੂੰ ਵਿਆਹ ਸ਼ਾਦੀਆਂ ਨੂੰ ਜਾ ਕੇ ਮੱਥੇ ਟੇਕਦੇ ਆ, ਮਠਿਆਈਆਂ ਰੱਖਦੇ ਆ, ਉਹ ਮੱਥਾ ਟੇਕ ਕੇ ਮੁੜ ਆਉਂਦੇ ਆ, ਬਾਅਦ ਵਿੱਚ ਕੁੱਤੇ ਮਠਿਆਈ ਖਾ ਲੈਂਦੇ, ਉੱਤੇ ਹੀ ਪਿਸ਼ਾਬ ਕਰ ਦਿੰਦੇ ਆ। ਪੁੱਛਦੇ ਆ ਵੀ ਇਹ ਕਿਉਂ ਲਾਈਆਂ ਦੋ ਇੱਟਾਂ ਜੀਆਂ ਚਿੱਟਾ ਜਿਹਾ ਰੰਗ ਕਰਕੇ ਦੀਵਾ ਜਗਾਉਣੇ? ਉਹ ਕਹਿੰਦੇ ਜੀ ਸਾਡੇ ਵੱਡ ਵਡੇਰੇ। ਫਿਰ ਵੱਡ ਵਡੇਰਿਆਂ ਦਾ ਇਸ਼ਨਾਨ ਕੌਣ ਕਰਾਉਂਦਾ? ਕੂਕਰ ਕੁੱਤੇ ਪਿਸ਼ਾਬ ਕਰਦੇ ਆ, ਵੱਡ ਵਡੇਰਿਆਂ ਦੀ ਇਹ ਗਤੀ? ਉਹ ਭਾਈ ਜੇ ਉਹਨਾਂ ਦੀ ਕੋਈ ਪੂਜਾ ਸੇਵਾ ਕਰਨੀ ਹੈ ਤਾਂ ਉਹਨਾਂ ਨਿਮਿੱਤ ਕੋਈ ਬਾਣੀ ਪੜ੍ਹ ਲਓ, ਉਹਨਾਂ ਨਿਮਿੱਤ ਕਦੇ ਜਪ ਜੀ ਪੜ੍ਹ ਲਓ,
ਕਦੇ ਕੋਈ ਸਿਮਰਨ ਕਰ ਲਓ, ਸੇਵਾ ਕਰ ਲਓ, ਦੋ ਇੱਟਾਂ ਦੇ ਵਿੱਚ ਥੋੜ੍ਹਾ ਉਹਨਾਂ ਨੇ ਰਹਿਣਾ, ਕੀ ਪਤਾ ਕਿੱਧਰ ਚਲੇ ਗਏ। ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਭਗਤ ਤ੍ਰਿਲੋਚਨ ਜੀ ਦਾ ਸ਼ਬਦ ਪੜ੍ਹ ਲਓ ਵੀ ਅੱਗੇ ਕੀ ਹੁੰਦਾ, ਅੰਤਕਾਲ ਜੋ ਲੱਛਮੀ ਸਿਮਰੈ ਸੀ ਚਿੰਤਾ ਮੈਂ ਜੇ ਨਿਮਰੈ ਸਰਪ ਜੋਨ ਬਲ ਬਲ ਉਤਰੈ। ਜਿਹੜੇ ਵੱਡ ਵਡੇਰੇ ਦੀ ਸੁਰਤ ਮਹਾਰਾਜ ਕਹਿੰਦੇ ਤੁਹਾਡੇ ਦੀ ਕਿਸੇ ਦੀ ਸੁਰਤ ਮਾਇਆ 'ਚ ਰਹਿ ਗਈ, ਉਹ ਵਾਰੀ ਵਾਰੀ ਸੱਪ ਬਣੇਗਾ। ਕਿਸੇ ਵੀ ਟੀਕਾਕਾਰ ਨੂੰ ਪੜ੍ਹ ਲਓ, ਸਾਰਾ ਸ਼ਬਦ ਪੜ੍ਹ ਲਓ, ਸਮਾਂ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਸਮਝਾਉਂਦੇ ਆ, ਇਹ ਮਨ ਐਸਾ ਸਤਿਗੁਰ ਖੋਜ ਲਹੋ ਭਾਈ, ਐਸਾ ਪੂਰਾ ਸਤਿਗੁਰੂ ਲੱਭ।
ਜਿੰਤ ਸੇਵੇ ਜਨਮ ਮਰਨ ਦੁੱਖ ਜਾਏ।
ਦੁੱਖ ਸਭ ਤੋਂ ਵੱਡਾ ਕਿਹੜਾ ਗਾ? ਦੁੱਖ ਕਈ ਕਈ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਭ ਤੋਂ ਵੱਡਾ ਦੁੱਖ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਹੈ। ਵਾਰੀ ਵਾਰੀ ਜਨਮ ਲੈਣਾ, ਵਾਰੀ ਵਾਰੀ ਮਰਨਾ, ਭਟਕਣਾ, ਜੁਗਾਂ ਜੁਗਾਂਤਰਾਂ ਦੀ ਭਟਕਣਾ ਲੱਗੀ ਹੋਈ ਹੈ। ਇਸ ਲਈ ਸਭ ਤੋਂ ਵੱਡਾ ਇਹ ਦੁੱਖ ਮਹਾਰਾਜ ਕਹਿੰਦੇ ਜੇ ਤਾਂ ਕੱਟਣਾ ਚਾਹੁੰਦਾ ਹੈ ਤਾਂ ਕਿ ਪੂਰੇ ਸਤਿਗੁਰੂ ਦੇ ਚਰਨੀ ਲੱਗ, ਪੂਰਾ ਸਤਿਗੁਰੂ ਲੱਭ ਕੇ ਉਹ ਤੋਂ ਗੁਰਮੰਤਰ ਲੈ, ਗੁਰਮੰਤਰ ਦੀ ਕਮਾਈ ਕਰ।
ਸਹਿਸਾ ਮੂਲ ਨਾ ਹੋਵਾਈ।
ਜੇ ਪੂਰੇ ਸਤਿਗੁਰੂ ਦੀ ਸਰਨੀ ਲੱਗੇਗਾ, ਮਹਾਰਾਜ ਕਹਿੰਦੇ ਜੰਮਣ ਮਰਨ ਦਾ ਮੂਲ ਜੜੋਂ ਹੀ ਤੈਨੂੰ ਮੁੱਢੋ ਹੀ ਮਹਾਰਾਜ ਕਹਿੰਦੇ ਜਿਹੜਾ ਭੈ ਹੈ ਨਾ ਉਹ ਮਿਟ ਜਾਵੇਗਾ, ਤੈਨੂੰ ਜੰਮਣ ਮਰਨ ਦਾ ਭੈ ਨਹੀਂ ਸਤਾਵੇਗਾ।
ਹਉਮੈ ਸ਼ਬਦ ਜਲਾਏ।
ਹਾਂ, ਜਿਹੜੀ ਹਉਮੈ ਕਰਕੇ ਉਹ ਵਾਹਿਗੁਰੂ ਦਾ ਸਰੂਪ ਹੁੰਦਿਆਂ ਹੋਇਆ ਉਹਦੇ ਨਾਲੋਂ ਤੂੰ ਵੱਖਰਾ ਗਾ, ਉਹਦੀ ਜੋਤ ਹੁੰਦਿਆਂ ਹੋਇਆ ਮਹਾਰਾਜ ਕਹਿੰਦੇ ਤੂੰ ਵੱਖਰਾ ਭਾਸਦਾ, ਵੱਖਰਾ ਦਿਸਦਾ, ਦੇਹ ਰੂਪ ਦਿਸਦਾ, ਇਹਦਾ ਕਾਰਨ ਹੈ ਤੇਰੀ ਹਉਮੈ। ਜਦੋਂ ਪਾਣੀ ਦੇ ਵਿੱਚ ਉਹ ਬੁਲਬੁਲਾ ਦੇਖਦੇ ਹਾਂ, ਉਹ ਬੁਲਬੁਲਾ ਵੱਖਰਾ ਕਿਉਂ ਦਿਖਾਈ ਦਿੰਦਾ? ਹੈ ਤਾਂ ਉਹ ਵੀ ਪਾਣੀ ਹੈ, ਕਿਉਂਕਿ ਉਹ 'ਚ ਹਵਾ ਹੈ। ਜਦੋਂ ਉਹ 'ਚੋਂ ਹਵਾ ਨਿਕਲ ਜਾਂਦੀ, ਬੁਲਬੁਲਾ ਫੁੱਟ ਜਾਂਦਾ ਅਤੇ ਪਾਣੀ ਪਾਣੀ ਵਿੱਚ ਮਿਲ ਜਾਂਦਾ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਮਿਟਾਨਾ। ਇਸ ਲਈ ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਜਿਹੜੀ ਹਉਮੈ ਹੈਗੀ ਨਾ, ਉਹ ਹਉਮੈ ਦੀ ਹਵਾ ਕਿਵੇਂ ਮਿਟੇਗੀ? ਉਹ ਮਹਾਰਾਜ ਕਹਿੰਦੇ ਤੇਰਾ ਦੀਰਘ ਰੋਗ ਨਾਮ ਦੁਆਰਾ, ਸ਼ਬਦ ਨੇ ਸਾੜ ਦੇਣੀ ਹੈ ਹਉਮੈ।
ਕੂੜਾ ਕੀ ਪਾਲ ਵਿੱਚੋਂ ਨਿਕਲੈ।
ਕੂੜ ਝੂਠ ਦੀ ਜਿਹੜੀ ਪਾਲ, ਪਾਲ ਕਹੀਏ ਕੰਧ, ਅੰਦਰ ਪਰਦੇ ਹੈ, ਕੰਧਾਂ ਉਸਰੀਆਂ ਨੇ ਕਾਹਦੀਆਂ? ਮਾਲ ਬਖਸ਼ੇਪ ਅਵਰਣ। ਅਵਰਣ ਦੇ ਵੀ ਦੋ ਜਿਹੜੇ ਭੇਦ ਕਹੇ ਆ ਵਿਦਵਾਨਾਂ ਨੇ, ਦੋ ਤਰ੍ਹਾਂ ਦੇ ਅੱਗੇ ਪੜਦੇ ਕਹੇ ਆ, ਅਭਾਨਾ ਪਾਦ ਅਤੇ ਸਤਵਾ ਪਾਦ। ਇਹਨਾਂ ਦੀ ਨਿਵਿਰਤੀ ਮਲ ਦੀ ਵੱਖਰੀ ਕਹੀ ਹੈ, ਇਸੇ ਤਰ੍ਹਾਂ ਬਖਸ਼ੇਪ ਦੀ ਵੱਖਰੀ, ਅਵਰਣ ਦੀ ਵੱਖਰੀ, ਇਹਦੇ ਵੀ ਅੱਗੇ ਭੇਦ। ਸਮਾਂ ਨਹੀਂ ਹੈ, ਸਤਿਗੁਰੂ ਜੀ ਦਾ ਹੁਕਮ ਹੈ ਭਾਈ, ਸਿਮਰਨ ਦੇ ਦੁਆਰਾ, ਸੇਵਾ ਦੁਆਰਾ ਇਹ ਜਿਹੜੇ ਤੇਰੇ ਪੜਦੇ ਆ, ਕੂੜ ਦੀ ਪਾਲ ਹੈ, ਢਹਿ ਜਾਣੀ
ਹੈ ਮਨ ਆਏ।
ਜਿੱਥੇ ਮਹਾਰਾਜ ਕਹਿੰਦੇ ਤੇਰੇ ਅੰਦਰ ਕੂੜ ਸੀ, ਫਿਰ ਕੂੜ ਕੀ ਸੋਏ ਪਹੁੰਚਾ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਹਨੇ ਖੱਟਿਆ ਭਲੇ ਸੇ ਬੰਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਐਸੇ ਜਿਹੜੇ ਸਿੱਖ ਨੇ ਮਹਾਰਾਜ ਕਹਿੰਦੇ ਭਾਈ, ਉਹ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣੇ ਹਿਰਦੇ ਵਿੱਚ ਸੱਚ ਨਾਮ ਵਸਾ ਲੈਂਦੇ।
ਅੰਤਰ ਸ਼ਾਂਤ ਮਨ ਸੁਖ ਹੋਏ।
ਜਿੱਥੇ ਅੰਦਰ ਸੁੱਖ ਨਹੀਂ ਸੀ ਉਪਜਦਾ, ਮਨਮੁਖ ਦੀ ਅਵਸਥਾ ਕਹੀ ਸੀ, ਉੱਥੇ ਹੁਣ ਮਹਾਰਾਜ ਦੂਜੇ ਸਲੋਕ 'ਚ ਦੱਸਦੇ ਆ ਵੀ ਜਿਹੜਾ ਗੁਰਮੁਖ ਹੈ ਉਹਦੇ ਅੰਦਰ ਸੁੱਖ ਹੈ, ਸੁੱਖ ਦੇ ਨਾਲ ਸ਼ਾਂਤੀ ਹੈ, ਅੰਦਰ ਸਹਿਜ ਹੈ, ਟਿਕਾ ਹੈ।
ਸੱਚ ਸੰਜਮ ਕਾਰ ਕਮਾਏ।
ਉਹ ਸੱਚੀ ਕਾਰ ਕਰਦਾ ਹੈ, ਜੇ ਹੱਟੀ ਕਰ ਰਿਹਾ ਤਾਂ ਉੱਥੇ ਪੂਰਾ ਤੋਲਦਾ ਹੈ, ਘੱਟ ਨਹੀਂ ਤੋਲਦਾ ਸਿੱਖ, ਉੱਥੇ ਪੂਰਾ ਤੋਲਦਾ ਹੈ। ਕੋਈ ਵਣਜ ਕਰ ਰਿਹਾ ਉੱਥੇ ਸੱਚ ਦਾ ਵਪਾਰ ਕਰਦਾ ਹੈ। ਸਿੱਖ ਦਾ ਜਿਹੜਾ ਜੀਵਨ ਹੈ ਉਹ ਸੱਚਾ ਹੈ, ਕਿਰਤ ਕਰਦੀ ਹੈ ਸੱਚੀ ਸੁੱਚੀ, ਝੂਠਦੀ ਨਹੀਂ, ਕਦੇ ਰਿਸ਼ਵਤ ਨਹੀਂ ਲੈਣੀ, ਨਾ ਰਿਸ਼ਵਤ ਦੇਣੀ ਨਾ ਲੈਣੀ। ਅੱਜ ਕੱਲ੍ਹ ਧਰਮ ਦੀ ਦੁਨੀਆਂ 'ਚ ਵੀ ਰਿਸ਼ਵਤਾਂ ਚੱਲ ਪਈਆਂ, ਬੜੇ ਤੌਰ ਤਰੀਕੇ ਚੱਲੇ ਆ, ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹਦੀ ਜਿੱਥੇ ਕਿਰਤ ਸੱਚੀ ਹੈ ਉੱਥੇ ਉਹਦਾ ਜੀਵਨ ਵੀ ਸੱਚਾ ਸੁੱਚਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਜਮ, ਉਹਦੇ ਅੰਦਰ ਤ੍ਰਿਸ਼ਨਾ ਨਹੀਂ ਹੈ, ਉਹਦੇ ਅੰਦਰ ਵਿਕਾਰ ਨਹੀਂ ਹੈ। ਉੱਥੇ ਮਹਾਰਾਜ ਕਹਿੰਦੇ ਉਹਦੇ ਵਿੱਚ ਸੰਜਮ ਹੈ, ਵਿਸ਼ੇ ਵਿਕਾਰਾਂ ਦਾ ਵੀ ਸੰਜਮ ਹੈ, ਪਰਾਇਆ ਰੂਪ ਨਹੀਂ ਤੱਕਦਾ, ਇਹ ਸੰਜਮ ਕੀਤਾ ਹੋਇਆ। ਜਿਹੜਾ ਖਾਣ ਤੋਂ ਰੋਕਿਆ ਉਹ ਮਾੜੀਆਂ ਚੀਜ਼ਾਂ ਖਾਂਦਾ ਨਹੀਂ, ਸੰਜਮ ਕੀਤਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚ ਤੇ ਸੰਜਮ ਦੇ ਕਾਰ ਕਿਰਤ ਕਰਦਾ।
ਨਾਨਕ ਪੂਰੇ ਕਰਮ ਸਤਿਗੁਰ ਮਿਲੈ।
ਇਹ ਪੂਰਵ ਕਰਮ ਦਾ ਜਦੋਂ ਅੰਕੁਰ ਪ੍ਰਗਟ ਹੋ ਗਿਆ ਵੱਡੇ ਭਾਗਾਂ ਦੁਆਰਾ, ਉਦੋਂ ਪੂਰਾ ਸਤਿਗੁਰੂ ਮਿਲਦਾ। ਜਦੋਂ ਪੂਰਾ ਸਤਿਗੁਰੂ ਮਿਲ ਗਿਆ, ਗੁਰ ਪੂਰਾ ਭੇਟਿਓ ਵੱਡ ਭਾਗੀ, ਫਿਰ ਕੀ ਹੁੰਦਾ ਹੈ, ਕੀ ਕਲਾ ਵਰਤਦੀ ਹੈ? ਮਨਹਿ ਭਇਆ ਪ੍ਰਗਾਸਾ, ਅੰਦਰ ਪ੍ਰਕਾਸ਼ ਗਿਆਨ ਹੋ ਜਾਂਦਾ, ਸੋਝੀ ਹੋ ਜਾਂਦੀ ਹੈ।
ਹਰ ਜੀਉ ਕਿਰਪਾ ਕਰੇ ਰਜਾਏ।
ਇਹ ਵਾਹਿਗੁਰੂ ਦੀ ਕਿਰਪਾ ਜਿਹੜੀ ਹੈ, ਸਤਿਗੁਰੂ ਦਾ ਮਿਲਾਪ ਉਹਦੀ ਰਜਾ ਵਿੱਚ ਹੈ। ਉਹ ਵਾਹਿਗੁਰੂ ਦਾ ਹੁਕਮ ਹੀ ਸਮਝੋ ਜਿਹਨੂੰ ਗੁਰੂ ਮਿਲਿਆ ਪੂਰਾ। ਉਹ ਵਾਹਿਗੁਰੂ ਦੇ ਹੁਕਮ ਵਿੱਚ ਜਿਹਨਾਂ ਨੂੰ ਮੁਕਤ ਕਰਨਾ ਹੈ, ਚੌਹ ਜੁਗਾਂ ਦਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਇਹ ਵੱਡਾ ਖਜ਼ਾਨਾ ਭਾਈ ਗੁਰਦਾਸ ਜੀ ਕਹਿੰਦੇ, ਜਿਨ੍ਹਾਂ ਨੇ ਪਿਛਲੇ ਯੁੱਗੀ ਕਰੀ ਕਮਾਈ, ਪਿਛਲੇ ਯੁੱਗਾਂ ਦੇ ਵਿੱਚ ਸਤਯੁਗ 'ਚ, ਤ੍ਰੇਤੇ 'ਚ, ਦੁਆਪਰ 'ਚ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਬੰਦਗੀਆਂ ਕੀਤੀਆਂ, ਉਹਨਾਂ ਨੂੰ ਕਲਯੁੱਗ 'ਚ ਗੁਰੂ ਨਾਨਕ ਦੇ ਘਰ 'ਚ ਮੁਕਤੀ ਮਿਲਣੀ ਆ। ਉਹਨਾਂ ਨੂੰ ਗੁਰੂ ਨਾਨਕ ਦਾ ਪੱਲਾ ਚਰਨ ਫੜਾਏ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ।
ਜਿਸ ਕਾਇ ਘਰ ਦੀ ਬਾਣ ਹਰ ਹੋਵੇ।
ਜਿਵੇਂ ਸੰਗਤ ਜੇ ਘਰ ਹੁੰਦਾ ਹੈ, ਘਰ ਦਾ ਆਪਾਂ ਚਵਾਰੀ 'ਚ ਜਾਣਾ ਤਾਂ ਪੌੜੀ ਦੇ ਰਾਹੀਂ ਜਾਣਾ ਪੈਂਦਾ। ਥੱਲੇ ਫਰਸ਼ 'ਤੇ ਖਲੋਤੇ ਹਾਂ, ਗਰਾਊਂਡ ਫਲੋਰ 'ਤੇ, ਫਸਟ ਫਲੋਰ 'ਤੇ ਜਾਣਾ ਹੈ ਤਾਂ ਪੌੜੀ ਲਾਉਣੀ ਪੈਂਦੀ ਆ। ਜੇ ਥੱਲੇ ਖਲੋਤੇ ਹਾਂ ਸਾਨੂੰ ਛੱਤ 'ਤੇ ਦਿਖਾਈ ਨਹੀਂ ਦਿੰਦਾ। ਇਹ ਜਿਵੇਂ ਪਹਿਲਾ ਸਲੋਕ ਖੋਲ੍ਹਣ ਲਈ ਮਹਾਰਾਜ ਨੇ ਦੂਜਾ ਸਲੋਕ ਉਚਾਰਿਆ, ਇਸੇ ਤਰ੍ਹਾਂ ਇਹ ਸ਼ਬਦ ਨੂੰ ਖੋਲ੍ਹਣ ਲਈ ਪੌੜੀ ਲਾਈ ਹੈ ਇਹਨੂੰ ਸਮਝਣ ਵਾਸਤੇ। ਇਹ ਸਮਝੋ ਸ਼ਬਦ 'ਤੇ ਪੌੜੀ ਵਰਤੀ ਹੈ ਸਤਿਗੁਰੂ ਨੇ। ਛੰਜ ਦੀ ਚਾਲ ਦਾ ਵੀ ਨਾਮ ਹੈ। ਸਤਿਗੁਰੂ ਮਹਾਰਾਜ ਪੌੜੀ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ,
ਜਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ।
ਮਹਾਰਾਜ ਕਹਿੰਦੇ ਜਿਸ ਕਾ ਘਰ ਦੀਵਾਨ ਹਰ ਹੋਵੇ, ਜਿਹਦੇ ਹਿਰਦੇ ਰੂਪੀ ਘਰ ਦੇ ਵਿੱਚ ਦੀਵਾਨ ਉਹ ਮਾਲਕ ਪਰਮੇਸ਼ੁਰ ਹੋਵੇ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ਨ ਦਾ, ਉੱਥੇ ਫਿਰ ਕੀ ਹੁੰਦਾ, ਤੁਲ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਜਿਹੜੇ ਭੰਡਾਰ ਭਰੇ ਹੋਏ ਆ, ਜਦੋਂ ਸਿੱਖ ਵਰਤਦਾ ਤਾਂ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ, ਉਹਨਾਂ ਦੇ ਹੱਥ 'ਤੇ ਚੜ੍ਹਿਆ। ਜਿਵੇਂ ਕਹਿੰਦੇ ਫਲਾਨਾ ਤਾਂ ਉਹਦੀਆਂ ਉਂਗਲਾਂ 'ਤੇ ਇਸ਼ਾਰਿਆਂ 'ਤੇ ਨੱਚਦਾ। ਉਂਗਲਾਂ 'ਤੇ ਇਸ਼ਾਰਿਆਂ 'ਤੇ ਨੱਚਣ ਦਾ ਭਾਵ ਮੁੱਠੀ 'ਚ ਹੋਣ ਦਾ ਭਾਵ ਕਿ ਉਹਦੇ ਆਖੇ ਲੱਗਦਾ, ਉਹ ਭਗਤਾਂ ਦੇ ਆਖੇ ਲੱਗਦਾ, ਨਾਮੀਆਂ ਦਾ ਕਹਿਆ ਕਮਾਉਂਦਾ, ਜਿਵੇਂ ਭਗਤ ਕਹਿੰਦੇ ਉਵੇਂ ਕਰਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਮਾਲਕ ਹੈ, ਮਹਾਰਾਜ ਕਹਿੰਦੇ ਸਾਰਾ ਜਗਤ ਉਹਨਾਂ ਦੇ ਚਰਨੀ ਪੈਂਦਾ।
ਜਿਸ ਕੋ ਤਲਕੀ ਕਿਸੇ ਦੀ ਨਾਹੀ,
ਉਹਨਾਂ ਨੂੰ ਕਿਸੇ ਦੀ ਮੁਸ਼ੰਦਗੀ ਨਹੀਂ ਚੱਲਣੀ ਪੈਂਦੀ। ਜਿਵੇਂ ਸਿੱਖ ਪੁਰਾਣੇ ਕਹਿੰਦੇ ਆ ਨਾ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਹਤਾਜ। ਉਹਨਾਂ ਨੂੰ ਤਲਕੀ ਕਿਸੇ ਦੀ ਮੁਹਤਾਜਗੀ ਮੁਸ਼ੰਦਗੀ ਨਹੀਂ ਝੱਲਣੀ ਪੈਂਦੀ।
ਹਰ ਦੀਵਾਨ ਸਭ ਆਣ ਪੈਰੀ ਪਾਇਆ।
ਫਿਰ ਜਿਹੜਾ ਦੀਵਾਨ ਮਾਲਕ ਆ, ਉਹ ਸਾਰਿਆਂ ਨੂੰ ਉਹ ਸੇਵਕ ਦੇ ਪੈਰੀ ਚਰਨੀ ਪਾ ਦਿੰਦਾ।
ਮਾਨਸਾ ਕਿਹੋ ਦੀਵਾਨ ਕੋਈ, ਮਾਨਸਾ ਕਿਹੋ ਦੀਵਾਨੋ ਕੋਈ ਨਸ ਭੱਜ ਨਿਕਲੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਕੋਈ ਨਸ ਭੱਜ ਕਰਦੇ ਆ ਇੱਧਰ ਉੱਧਰ, ਜਿਹੜੇ ਕੋਈ ਬਚਦੇ ਆ ਇੱਧਰ ਉੱਧਰ ਖੈਂਦੇ ਹਨ,
ਹਰ ਦੀਵਾਨ ਹੋ ਕੋਈ ਕਿੱਥੇ ਜਾਇਆ।
ਮਹਾਰਾਜ ਕਹਿੰਦੇ ਉਹ ਕਿੱਥੇ ਭੱਜ ਕੇ ਜਾ ਸਕਦਾ ਹੈ, ਖੁਆਰ ਹੋਏ ਸਭ ਮਿਲਾਂਗੇ, ਬਚੇ ਸਰਨ ਜੋ ਹੋਏ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ।
ਐਸਾ ਜਿਹੜਾ ਦੀਵਾਨ ਮਾਲਕ ਹੈ, ਸੋ ਪਾਤਸ਼ਾਹ ਹੋ ਸਾਹਾਂ ਪਾਤਸ਼ਾਹ, ਰਾਜਾਨ ਰਾਜ ਭਾਨਾਨ ਭਾਨ, ਐਸਾ ਜਿਹੜਾ ਮਾਲਕ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਹਿਰਦੇ 'ਚ ਭਗਤਾਂ ਦੇ ਵੱਸਦਾ,
ਤਿੰਨ ਰਹਿੰਦੇ ਖੋਹਦੇ ਆਣ, ਸਭ ਭਗਤਾਂ ਅੱਗੇ ਖਲਵਾਇਆ।
ਜਿਹੜੇ ਖੈਂਦੇ ਰਹਿੰਦੇ ਸੀ ਨਾ ਭਗਤਾਂ ਦੇ ਨਾਲ, ਬੈਰ ਕਰਦੇ ਸੀ, ਉਹ ਭਗਤਾਂ ਦੇ ਚਰਨੀ ਲਾ ਦਿੱਤੇ, ਜਿਹੜੇ ਰਹਿੰਦੇ ਖੂੰਹਦੇ ਸੀ ਜਿਹੜੇ ਨਹੀਂ ਚਰਨੀ ਆਏ ਸੀ ਉਹ ਵੀ ਭਗਤਾਂ ਅੱਗੇ ਝੁਕਾ ਦਿੱਤੇ।
ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ।
ਨਾਮ ਜਪਣ ਦੀ ਜਿਹੜੀ ਵਡਿਆਈ ਹੈ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਕਰਮ ਨਦਰ ਦੁਆਰਾ ਮਿਹਰ ਦੁਆਰਾ ਕਰਮਾਂ ਦੁਆਰਾ ਵੱਡੇ ਭਾਗਾਂ ਨਾਲ ਮਿਲਦੀ ਹੈ।
ਗੁਰਮੁਖ ਵਿਰਲੇ ਕਿਨੈ ਧਿਆਇਆ।
ਕਿਸੇ ਵਿਰਲੇ ਗੁਰਮੁਖ ਨੇ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਧਿਆਤਾ ਬਿਰਤੀ ਦੁਆਰਾ ਧਿਆਨ ਦੁਆਰਾ ਉਹਦੇ ਨਾਮ ਨੂੰ ਧਿਆਇਆ। ਸਤਿਗੁਰੂ ਜੀ ਨੇ ਜੋ ਇਸ ਸ਼ਬਦ ਵਿੱਚ ਮਨਮੁਖ ਅਤੇ ਗੁਰਮੁਖ ਦੇ ਬਾਰੇ ਸਤਿਗੁਰੂ ਜੀ ਨੇ ਦੱਸਿਆ, ਪਾਵਨ ਵਿਚਾਰ ਆਪ ਸੰਗਤਾਂ ਨੇ ਆਏ ਮੁੱਖ ਵਾਕ ਦੀ ਸ਼ਰਵਣ ਕੀਤੀ ਹੈ। ਅੱਜ ਫੱਗਣ ਦੇ ਮਹੀਨੇ ਦੀ ਸੰਗਰਾਂਦ ਹੈ। ਸਤਿਗੁਰੂ ਜੀ ਨੇ 12 ਮਾਹਾਂ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ। 14 ਪੌੜੀਆਂ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਪਹਿਲੀ ਮੰਗਲ ਦੀ, ਦੂਸਰੀ ਪੌੜੀ ਚੇਤ ਤੋਂ ਮਹੀਨਾ ਆਰੰਭ ਕਰਕੇ ਸਤਿਗੁਰੂ ਜੀ ਨੇ ਇੱਥੇ ਫਲਗੁਣ ਫੱਗਣ ਦੇ ਮਹੀਨੇ ਤੱਕ ਸਤਿਗੁਰਾਂ ਨੇ 12 ਮਹੀਨੇ ਕਥਨ ਕੀਤੇ ਆ। 14ਵੀਂ ਪੌੜੀ ਦੇ ਵਿੱਚ ਇਹ ਬਾਣੀ ਦਾ ਫਲ ਕਿਹਾ। ਆਓ ਇਸ ਮਹੀਨੇ ਦੇ ਵਿੱਚ ਸਤਿਗੁਰੂ ਕੀ ਉਪਦੇਸ਼ ਬਖਸ਼ਿਸ਼ ਕਰਦੇ ਆ ਸਰਵਣ ਕਰੀਏ।
ਫਲਗੁਣ ਆਨੰਦ ਉਪਾਰ ਜਨਾ।
ਮਹਾਰਾਜ ਕਹਿੰਦੇ ਫਲਗੁਣ ਜਿਹੜਾ ਫੱਗਣ ਦਾ ਮਹੀਨਾ ਹੈ, ਫਲਗੁਣ ਜਿਹੜੇ ਉਹਦੇ ਗੁਣ ਗਾਉਣੇ ਆ ਉਹਦਾ ਕੀ ਫਲ ਮਿਲਦਾ? ਮਹਾਰਾਜ ਕਹਿੰਦੇ ਆਨੰਦ ਉਪਾਰ ਜਨਾ। ਉਪਰਜਨ ਕੀ ਹੁੰਦਾ, ਕੀ ਫਲ ਪੈਦਾ ਹੁੰਦਾ ਹੈ? ਜਦੋਂ ਕੋਈ ਬੀਜ ਬੀਜਦੇ ਆ ਉਹਦੇ ਵਿੱਚ ਬੂਟਾ ਪੈਦਾ ਹੁੰਦਾ, ਫਲ ਪੈਦਾ ਹੁੰਦਾ ਹੈ, ਅਤੇ ਜਦੋਂ ਉਹਦੇ ਗੁਣ ਗਾਉਣੇ ਆ ਫਲ ਕੀ ਪੈਦਾ ਹੁੰਦਾ? ਮਹਾਰਾਜ ਕਹਿੰਦੇ ਆਨੰਦ। ਕਈਆਂ ਨੇ ਵਿਸ਼ਿਆਂ 'ਚ ਆਨੰਦ ਮੰਨੇ ਆ, ਉਹ ਜਿਵੇਂ ਭਾਈ ਸੰਤੋਖ ਸਿੰਘ ਕਹਿੰਦੇ ਵੀ ਕੋਈ ਬਾਟੀ ਦੇ ਵਿੱਚ ਪਾਣੀ ਪਾ ਲਓ ਉਹ ਕਿੰਨਾ ਕੁ ਚਿਰ ਚੱਲਦਾ ਹੈ, ਡੁੱਲ ਵੀ ਜਾਂਦਾ, ਖਤਮ ਵੀ ਹੋ ਜਾਂਦਾ, ਮੁੱਕ ਜਾਂਦਾ ਹੈ। ਇੱਕ ਹੈ ਇਹ ਵਿਸ਼ਿਆਂ ਦਾ ਆਨੰਦ ਸਮਝ ਲਓ ਥੋੜ੍ਹੇ ਚਿਰ। ਦੂਸਰਾ ਜਿਹੜਾ ਹੈ ਵਿਦਵਾਨ ਕਹਿੰਦੇ ਆ ਆਨੰਦ ਭਜਨ ਦਾ, ਭਜਨ ਦਾ ਆਨੰਦ ਖੂਹ ਵਾਂਗੂ ਹੈ। ਖੂਹ ਆਪਣੇ ਆਪ ਨੂੰ ਜਾਂ ਨੇੜੇ ਦੇ 2-4 ਖੇਤਾਂ ਨੂੰ ਰਮਾ ਸਕਦਾ ਹੈ, ਤ੍ਰਿਪਤ ਕਰ ਸਕਦਾ ਹੈ। ਭਜਨ ਵਾਲਾ ਜਿਹੜਾ ਹੈ ਭਜਨ ਸਿਮਰਨ ਕਰਦਾ ਉਹ ਆਪ ਆਨੰਦ ਲੈਂਦਾ, ਉਹਦੀ ਸੰਗਤ ਕਰਨ ਵਾਲੇ ਆਨੰਦ ਲੈਂਦੇ ਆ। ਇੱਕ ਹੈ ਗਿਆਨਾਨੰਦ, ਭਜਨਾਨੰਦ ਤੋਂ ਅੱਗੇ ਗਿਆਨਾਨੰਦ। ਗਿਆਨ ਦਾ ਆਨੰਦ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਦੇ ਵਿੱਚ ਜਿੰਨੀਆਂ ਮਰਜ਼ੀ ਨਦੀਆਂ ਵਿੱਚ ਪਈ ਜਾਣ, ਜਿੰਨੀਆਂ ਮਰਜ਼ੀ ਨਿਕਲੀ ਜਾਣ, ਉਹ ਖਤਮ ਨਹੀਂ ਹੁੰਦੇ। ਇਸੇ ਤਰ੍ਹਾਂ ਬ੍ਰਹਮ ਦਾ ਜਿਹੜਾ ਗਿਆਨ ਹੈ, ਬ੍ਰਹਮ ਗਿਆਨੀ ਨੂੰ ਆਨੰਦ ਹੈ, ਉਹ ਅਮੁੱਕ ਹੈ, ਉਹਦੇ ਸਾਹਮਣੇ ਵਿਸ਼ਈ ਦਾ ਆਨੰਦ ਤੁੱਛ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਭਾਈ ਆਨੰਦ ਆਨੰਦ ਸਭ ਕੋ ਕਹਿ, ਕਹੇ ਆਨੰਦ ਨਾ ਹੋਏ। ਸਾਰੇ ਕਹਿੰਦੇ ਆਨੰਦ, ਪਰ ਆਨੰਦ ਸਤਿਗੁਰੂ 'ਤੇ ਜਾਣੇ ਆ। ਸਤਿਗੁਰੂ ਤੋਂ ਆਨੰਦ ਦੀ ਸੋਝੀ ਹੁੰਦੀ ਹੈ, ਸਤਿਗੁਰੂ ਕਿਰਪਾ ਕਰਦੇ, ਉਹਦੇ ਗੁਣ ਗਾਉਣ ਨਾਲ ਆਨੰਦ ਪੈਦਾ ਹੁੰਦਾ।
ਹਰ ਸੱਜਣ ਪ੍ਰਗਟੇ ਆਏ।
ਜਦੋਂ ਹਿਰਦੇ ਘਰ ਦੇ ਵਿੱਚ ਸੱਜਣ ਮਾਲਕ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਪ੍ਰਗਟ ਹੁੰਦੇ ਆ ਤਾਂ ਸੇਵਕ ਨੂੰ ਆਨੰਦ ਮਿਲ ਜਾਂਦਾ। ਪਹਿਲਾਂ ਦੁੱਖ ਅਤੇ ਸੁੱਖ ਪ੍ਰਾਇਵਾਚੀ ਸ਼ਬਦ, ਪਰ ਆਨੰਦ ਦਾ ਕੋਈ ਪ੍ਰਾਇਵਾਚੀ ਨਹੀਂ ਹੈ। ਜਿੱਥੇ ਆਨੰਦ ਹੈ ਉੱਥੇ ਆਨੰਦ ਹੀ ਹੈ, ਉੱਥੇ ਨਾ ਦੁੱਖ ਹੈ ਨਾ ਸੁੱਖ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਹਿਰਦੇ ਘਰ 'ਚ ਪ੍ਰਗਟ ਹੋ ਗਿਆ ਤਾਂ ਫਿਰ ਆਨੰਦ ਸਰੂਪ ਹੋ ਜਾਈਦਾ।
ਸੰਤ ਸਹਾਈ ਰਾਮ ਕੇ।
ਮਹਾਰਾਜ ਫਿਰ ਸਾਡੇ 'ਤੇ ਵੀ ਕਿਰਪਾ ਕਰੋ, ਕਿਵੇਂ ਆਨੰਦ ਮਿਲੇ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਅਵਸਥਾ ਪਾਉਣ ਲਈ ਸੰਤ ਸਹਾਈ ਹੁੰਦੇ ਆ, ਜਿਹੜੇ ਨਾਮ ਜਪਣ ਵਾਲੇ ਆ, ਜਿਨ੍ਹਾਂ ਦਾ ਹਿਰਦਾ ਸ਼ਾਂਤ ਹੈ, ਉਹ ਜਿਹੜੇ ਸੰਤ ਨੇ ਉਹ ਸਹਾਇਤਾ ਕਰਦੇ ਆ ਵਾਹਿਗੁਰੂ ਰਾਮ ਰਮੇ ਪਰਮੇਸ਼ੁਰ ਨੂੰ ਮਿਲਾਉਣ ਵਿੱਚ।
ਕਰ ਕਿਰਪਾ ਦੀਆ ਮਿਲਾਏ।
ਉਹ ਤਰਸ ਕਰਕੇ ਦਇਆ ਕਰਕੇ ਮਿਲਾ ਦਿੰਦੇ ਹਨ।
ਸੇਜ ਸੁਹਾਵੀ ਸਰਬ ਸੁਖ।
ਜਦੋਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਉਹਨਾਂ ਨੇ ਆਪ ਕਮਾਈ ਕੀਤੀ ਹੈ, ਉਹ ਦੱਸ ਦਿੰਦੇ ਆ ਸਾਧਨ ਕਿ ਭਾਈ ਅੰਮ੍ਰਿਤ ਵੇਲੇ ਬੈਠ ਕੇ ਚੌਂਕੜਾ ਲਾ ਕੇ ਤੂੰ ਸਿਮਰਨ ਕਰ, ਸ਼ਬਦ ਅਤੇ ਸੁਰਤ ਦਾ ਧਿਆਨ ਲਾ, ਸ਼ਬਦ ਜਿਹੜਾ ਬੋਲੇਗਾ ਉਹਨੂੰ ਕੰਨਾਂ ਨਾਲ ਸੁਣ, ਉਹਦੇ ਸੁਣਨ ਵਿੱਚ ਧਿਆਨ ਲਾਉਣਾ ਹੈ। ਉਹ ਵਿਧੀਆਂ ਦੱਸਦੇ ਆ, ਵਿਧੀ ਕੀ ਜੋ ਪੰਜਾਂ ਪਿਆਰਿਆਂ ਨੇ ਕਹੀ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਕਮਾਈ ਕੀਤੀ ਤਾਂ ਫਿਰ ਸੇਜ ਸੁਭਾਅ ਹੀ ਸਰਬ ਸੁੱਖ। ਅੱਗੇ ਹਿਰਦੇ ਘਰ ਦੇ ਵਿੱਚ ਪਦਾਰਥਾਂ ਦੀ ਇੱਛਾ ਹੋਰ ਸੀ, ਜਦੋਂ ਵਾਹਿਗੁਰੂ ਪਤੀ ਪ੍ਰਗਟ ਹੋ ਗਿਆ ਮਹਾਰਾਜ ਕਹਿੰਦੇ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ।
ਹੁਣ ਦੁੱਖਾਂ ਨਾਹੀਂ ਜਾਏ।
ਹੁਣ ਦੁੱਖਾਂ ਨੂੰ ਕੋਈ ਜਾਏ ਜਗ੍ਹਾ ਹੀ ਨਹੀਂ ਰਹੀ, ਹੁਣ ਸੁੱਖ ਹੀ ਹੈ। ਕੋਈ ਦੁੱਖ ਨਹੀਂ ਬਚਿਆ
ਇਸ ਪੁੰਨੀ ਵੱਡ ਭਾਗਣੀ
ਵੱਡੇ ਭਾਗਾਂ ਵਾਲੀ ਜੀਵ ਰੂਪੀ ਇਸਤਰੀ ਦੀ ਵਾਹਿਗੁਰੂ ਪਤੀ ਪ੍ਰਾਪਤੀ ਦੀ ਜੋ ਇੱਛਾ ਸੀ ਉਹ ਪੂਰੀ ਹੋ ਗਈ
ਵਰ ਪਾਇਆ ਹਰ ਰਾਏ
ਰਾਏ ਪ੍ਰਕਾਸ਼ ਰੂਪ ਵਾਹਿਗੁਰੂ ਪਤੀ ਵਰ ਦੇ ਰੂਪ ਵਿੱਚ ਪ੍ਰਾਪਤ ਹੋ ਗਿਆ ਜੀਵਨ ਮੁਕਤ ਹੋ ਗਿਆ
ਮਿਲ ਸਹੀਆ ਮੰਗਲ ਗਾਵਹੀ
ਫਿਰ ਉਸ ਵੇਲੇ ਜਿਹੜੀਆਂ ਇੰਦਰੀਆਂ ਨੇ ਸਖੀਆਂ ਫਿਰ ਮੰਗਲ ਗਾਉਂਦੀਆਂ ਇਹ ਸਾਰੇ ਫਿਰ ਇਕੱਲੇ ਇਕੱਲੇ ਰੋਮ ਵਿੱਚ ਜੀਭਾ ਲੱਗ ਜਾਂਦੀ ਹੈ ਗੁਰਮੁਖ ਰੋਮ ਰੋਮ ਹਰ
ਧਿਆਵਾ
ਕਿਹੜੇ ਗੀਤ ਗਾਉਂਦੇ ਆ ਗੋਬਿੰਦ ਪਰਮੇਸ਼ਰ ਦੇ ਗੀਤ ਬਾਣੀ ਰੂਪ ਗੀਤ ਅਲਾਏ ਜਪਦੇ ਆ ਗਾਉਂਦੇ ਹਨ
ਹਰ ਜਿਹਾ ਅਵਰ ਨਾ ਦਿਸਾਏ
ਫਿਰ ਉਹ ਜਿਹੜੀਆਂ ਸੁਹਾਗਣਾਂ ਨੇ ਸਹੁ ਪਤੀ ਦੇ ਆਂਗਣ ਵਿਹੜੇ ਵਿੱਚ ਰਹਿਣ ਵਾਲੀਆਂ ਆਪਣੇ ਪਤੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਪੀਰ ਪੈਗੰਬਰ ਨੂੰ ਅੱਖ ਥੱਲੇ ਨਹੀਂ ਲਿਆਉਂਦੀਆਂ
ਕੋਈ ਦੂਜਾ ਲਵੈ ਨਾ ਲਾਏ
ਉਹ ਸਤਿਗੁਰੂ ਤੋਂ ਬਿਨਾਂ ਪੂਰੇ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦੇ ਕਿਸੇ ਨੂੰ ਲਵੈ ਨਾ ਲਾਏ ਕਿਸੇ ਨੂੰ ਗੁਰੂ ਦੇ ਸਦਰਸ਼ ਬਰਾਬਰ ਨਹੀਂ ਸਮਝਦੇ
ਹਲਤ ਪਲਤ ਸਵਾਰਿਓਨ
ਉਹਨਾਂ ਦਾ ਹਲਤ ਲੋਕ ਵੀ ਤੇ ਪਲਤ ਪ੍ਰਲੋਕ ਵੀ ਸਤਿਗੁਰੂ ਫਿਰ ਸਵਾਰਿਓਨ ਸਵਾਰ ਦਿੰਦੇ ਆ
ਚੱਲ ਦਿੱਤੀਆਂ ਨਾ ਜਾਏ
ਭਗਤ ਧਰੂੰ ਜੀ ਵਾਂਗੂ ਫਿਰ ਉਹਨਾਂ ਨੂੰ ਅਟਲ ਪਦਵੀ ਦੀ ਸਤਿਗੁਰੂ ਦਾਤ ਜਿਹੜੀ ਨਾ ਚਲਾਏ ਮਾਨ ਹੋਵੇ ਅਚਲ ਪਦਵੀ ਦੇ ਦਿੰਦੇ
ਆਸਾਰ ਸਾਗਰ ਤੇ ਰੱਖੇ ਹਨ
ਇਹ ਦੁੱਖਾਂ ਦਾ ਸੰਸਿਆਂ ਦਾ ਘਰ ਕਹੀਏ ਸੰਸਾਰ ਇਹ ਸਮੁੰਦਰ ਫਿਕਰਾਂ ਦਾ ਘਰ ਹੈ ਇਹ ਚਿੰਤਾਵਾਂ ਦਾ ਘਰ ਸਮੁੰਦਰ ਚਿੰਤਾਵਾਂ ਨਾਲ ਭਰਿਆ ਹੋਇਆ ਇਹਦੇ ਵਿੱਚੋਂ ਮਹਾਰਾਜ ਕੱਢ ਲੈਂਦੇ
ਆਹੜ ਨਾ ਜਨਮਾਏ ਧਾਏ
ਜਿਹੜਾ ਵਾਰ ਵਾਰ ਧਾਏ ਵਾਰੀ ਵਾਰੀ ਮਾਰੇ ਕਹਿੰਦੇ ਜੰਮਦਾ ਮਰਦਾ ਸੀ ਇਹਦੇ ਵਿੱਚੋਂ ਮੁਕਤ ਕਰ ਲੈਂਦੇ ਹਨ
ਜਿਹਵਾ ਏਕ ਅਨੇਕ ਗੁਣ
ਇਹ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ ਤੂੰ ਬੇਅੰਤ ਹੈ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਮੇਰੀ ਜੀਵ ਇੱਕ ਹੈ
ਤਰੇ ਨਾਨਕ ਚਰਣੀ ਪਾਏ
ਜਿਹੜੇ ਤੁਸੀਂ ਆਪਣੇ ਚਰਨਾਂ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਪਾ ਲਏ ਉਹਨਾਂ ਨੂੰ ਤੁਸੀਂ ਤਾਰ ਦਿੱਤਾ ਉਹ ਤਰ ਗਏ ਸੰਸਾਰ ਸਾਗਰ ਤੋਂ
ਫਲ ਗੁਣ ਨਿਤ ਸਲਾਹੀ ਹੈ
ਮਹਾਰਾਜ ਕਹਿੰਦੇ ਭਾਈ ਇਹ ਫੱਗਣ ਦਾ ਮਹੀਨਾ ਇਹ ਜਾਂ ਜੀਵਨ ਰੂਪੀ ਫਲ ਗੁਣ ਦਾ ਫੱਗਣ ਦਾ ਮਹੀਨਾ ਇਹ ਜਿਹੜਾ ਇਹ ਜੀਵਨ ਰੂਪੀ ਫਲਗੁਣ ਹੈ ਜੀਵਨ ਰੂਪੀ ਫੱਗਣ ਦਾ ਮਹੀਨਾ ਹੈ ਮਹਾਰਾਜ ਕਹਿੰਦੇ ਇਹਦੇ ਵਿੱਚ ਕਦੋਂ ਧਿਆਈਏ ਪੁੱਛਦੇ ਹਾਂ ਨਾ ਕਿੰਨਾ ਕੁ ਜਾਪ ਕਰੀਏ ਤਾਂ ਪਾਤਸ਼ਾਹ ਕਹਿੰਦੇ ਨਿਤ ਸਲਾਹੀ ਹੈ ਨਿਤਾ ਪ੍ਰਤੀ ਉਹਨੂੰ ਹਰ ਸਮੇਂ ਅੱਠੇ ਪੈਰ ਧਿਆਉਣਾ ਕਰ
ਜਿਸਨੋ ਤਿਲ ਨਾ ਤਮਾਏ
ਕਹਿੰਦੇ ਜੇ ਉਹਨੂੰ ਤਮਾ ਕਿ ਮੇਰਾ ਕੋਈ ਨਾਮ ਜਪੇ ਮਹਾਰਾਜ ਕਹਿੰਦੇ ਭਾਈ ਜੇ ਸਭ ਮਿਲ ਕੇ ਆਖਣ ਪਾਹੇ ਕੀ ਹੋਊਗਾ ਜੇ ਸਾਰੇ ਮਿਲ ਕੇ ਕਹਿਣ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹਨੇ ਵੱਧ ਜਾਣਾ ਵੱਡਾ ਹੋ ਜਾਣਾ ਜੇ ਸਾਰੇ ਨਾਸਤਕ ਹੋ ਜਾਣ ਮੁਨਕਰ ਹੋ ਜਾਣ ਤਾਂ ਉਹਨੇ ਘਟਣਾ ਨਹੀਂ ਹੈ ਉਹਨੂੰ ਤਿਲ ਜਿੰਨੀ ਵੀ ਮਾਰੇ ਕਹਿੰਦੇ ਤਮਾ ਨਹੀਂ ਹੈ
ਜਿਨ ਜਿਨ ਨਾਮ ਧਿਆਇਆ
ਜਿਨ੍ਹਾਂ ਜਿਨ੍ਹਾਂ ਨੇ ਵੀ ਭਾਈ ਇਹ ਜੀਵਨ ਦੇ ਵਿੱਚ ਜਿੰਨੀ ਨਾਮ ਧਿਆਇਆ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਧਿਆਇਆ
ਕੇ ਕਾਜ ਸਾਰੇ
ਉਹਨਾਂ ਦੇ ਲੋਕ ਤੇ ਪ੍ਰਲੋਕ ਦੇ ਸਾਰੇ ਕਾਰਜ ਪੂਰੇ ਕਰ ਦਿੱਤੇ
ਹਰ ਗੁਰ ਪੂਰਾ ਆਰਾਧਿਆ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿਹਦੇ ਕਾਰਜ ਪੂਰੇ ਹੋਏ ਜਿਨ੍ਹਾਂ ਨੇ ਪੂਰੇ ਗੁਰੂ ਦਾ ਗੁਰਮੰਤਰ ਆਰਾਧਿਆ ਲੋਕ ਸਮਾਂ ਵੀ ਬਰਬਾਦ ਕਰਦੇ ਆ ਕੱਚਿਆਂ ਦੇ ਮੰਤਰ ਜਪੀ ਜਾਂਦੇ ਆ ਉਹਨਾਂ ਦਾ ਲੋਕ ਪ੍ਰਲੋਕ ਨਹੀਂ ਸਵਰਨਾ ਉਹਨਾਂ ਦਾ ਮੁਕਤੀ ਰੂਪੀ ਕਾਰਜ ਸਿੱਧ ਨਹੀਂ ਹੋਣਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਦੀ ਆਰਾਧਨਾ ਕੀਤੀ ਹੈ ਉਹਨਾਂ ਦੇ ਕਾਰਜ ਪੂਰੇ ਹੋਏ
ਦਰ ਕਹੇ ਸੱਚ ਖਰੇ
ਜਿਹੜਾ ਸਵਾਲ ਸੀ ਨਾ ਕਿਵ ਸਚਿਆਰਾ ਹੋਈ ਹੈ ਉਹ ਦਰਗਾਹ 'ਚ ਖਰੇ ਹੁੰਦੇ ਜਿਹੜਾ ਪੂਰੇ ਗੁਰੂ ਦਾ ਨਾਮ ਜਪਦਾ
ਸਰਬ ਸੁਖਾ ਨਿਦ ਚਰਨ ਹਾਰ
ਮਹਾਰਾਜ ਕਹਿੰਦੇ ਸਾਰੇ ਸੁੱਖਾਂ ਦਾ ਨਿਦ ਕਹੀਏ ਖਜ਼ਾਨਾ ਕੀ ਹੈ ਚਿੱਤ ਚਰਨ ਨਾਮ ਉਹ ਵਾਹਿਗੁਰੂ ਦੇ ਨਾਮ ਰੂਪੀ ਚਰਨੀ ਸਾਰੇ ਸੁੱਖਾਂ ਦਾ ਖਜ਼ਾਨਾ
ਪਵਜਲ ਬਿਖਮ ਤਰੇ
ਇਹ ਜਿਹੜਾ ਸੰਸਾਰ ਸਮੁੰਦਰ ਤਰਨਾ ਕਠਿਨ ਸੀ ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਦੇ ਆਸਰੇ ਤਰ ਗਏ
ਪ੍ਰੇਮ ਭਗਤ ਤਿੰਨ ਪਾਈ ਆ
ਪ੍ਰੇਮਾ ਭਗਤੀ ਹੈ ਜਿਹੜੀ ਨੌ ਦਾ ਭਗਤੀ ਵਿੱਚੋਂ ਸਭ ਤੋਂ ਉੱਤਮ ਭਗਤੀ ਕਿਹੜੀ ਹੈ ਪ੍ਰੇਮਾ ਭਗਤੀ ਸਾਚ ਕਹੋ ਸੁਣ ਲਿਓ ਸਭਾ ਜਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਪ੍ਰੇਮ ਭਗਤੀ ਕਿਹਨਾਂ ਨੂੰ ਮਿਲਦੀ
ਆ
ਜਿਹੜੇ ਵਿਖੇ ਆ ਵਿਸ਼ੇ ਵਿਕਾਰਾਂ ਚ ਨਹੀਂ ਜਰੇ ਸੜਦੇ ਜਿਹੜੇ ਨਾਮ ਗੁਰਮੰਤਰ ਨੂੰ ਸੱਚੇ ਪਾਤਸ਼ਾਹ ਦੇ ਨੂੰ ਕਮਾਈ ਵਿੱਚ ਲਿਆਉਂਦੇ ਆ, ਸਿਮਰਨ ਕਰਦੇ ਆ, ਸ਼ਾਂਤੀ ਸਹਿਜ ਵਿੱਚ ਆਨੰਦ ਵਿੱਚ ਰਹਿੰਦੇ ਆ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਨਹੀਂ ਹੁੰਦੇ, ਉਹਨਾਂ ਦਾ ਚਿੱਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜੁੜਦਾ।
ਕੂੜ ਗਏ ਦੁਬਦਾ ਨਸੀ,
ਉਹਨਾਂ ਵਿੱਚ ਜਿਹੜੇ ਕੂੜ ਦੇ ਪਾਲ ਸੀ, ਕੂੜ ਦੇ ਕੰਧ ਸੀ, ਜਾਂ ਦੁਬਦਾ ਸੀ, ਦੁਬਿਧਾ ਸੀ, ਸੰਸਾਰ ਵੱਲ, ਲਿਵ ਵੱਲ ਜਾਂ ਧਾਤ ਵੱਲ, ਉਹਨਾਂ ਦੀ ਦੁਬਦਾ ਨਾਸ ਹੋ ਗਈ।
ਪੂਰਨ ਸੱਚ ਭਰੇ,
ਕਿਉਂ ਨਾਸ ਹੋ ਗਈ? ਕਿਉਂਕਿ ਸੱਚ ਸਰੂਪ ਦਾ ਉਹਨਾਂ ਨੂੰ ਗਿਆਨ ਹੋ ਗਿਆ, ਸੱਚ ਨਾਲ ਲਵਾ ਲਵ ਭਰ ਗਏ।
ਪਾਰ ਬ੍ਰਹਮ ਪ੍ਰਭ ਸੇਵੰਦ,
ਜਿਹੜਾ ਪਾਪਾ ਪੁੰਨਾ ਤੋਂ ਪਾਰੇ ਬ੍ਰਹਮ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਸੇਵਦੇ ਕਹੀਏ ਸਿਮਰਨ ਦੇ ਹਨ।
ਮਨ ਅੰਦਰ ਏਕ ਧਰੇ,
ਉਹ ਆਪਣੇ ਵਿੱਚ ਇੱਕ ਦੇ ਧਿਆਨ ਵਿੱਚ ਰਹਿੰਦੇ ਆ। ਇਹ ਨਹੀਂ ਵੀ ਇੱਕ ਸਤਿਗੁਰੂ ਨੂੰ ਵੀ ਮੰਨੀ ਜਾਣਾ ਅਤੇ ਸ਼ਨੀਵਾਰ ਆ ਗਿਆ ਸ਼ਨੀ ਦੇਵਤੇ ਨੂੰ ਵੀ ਮੰਨਣ ਲੱਗ ਗਏ, ਕੋਈ ਹੋਰ ਦਿਨ ਆ ਗਿਆ ਉੱਥੇ ਰੋਟ ਪਕਾਉਣ ਲੱਗ ਗਏ, ਖੰਭਣੀਆਂ ਮੰਨਣ ਲੱਗ ਗਏ। ਨਹੀਂ, ਉਹਨਾਂ ਨੇ ਮਨ ਵਿੱਚ ਇੱਕ ਦਾ ਧਿਆਨ ਧਰਿਆ।
ਮਹਾ ਦਿਵਸ ਮੂਹਰਤ ਭਲੇ,
ਮਹਾਰਾਜ ਕਹਿੰਦੇ ਨਾ ਤਾਂ ਕੋਈ ਦਿਨ ਮਾੜਾ ਹੈ, ਨਾ ਕੋਈ ਮੂਹਰਤ ਮਾੜਾ ਹੈ, ਨਾ ਕੋਈ ਮਹੀਨਾ ਮਾੜਾ ਹੈ। ਮਹਾਰਾਜ ਕਹਿੰਦੇ ਮਹਾ ਦਿਵਸ ਮੂਹਰਤ ਭਲੇ, ਭਾਵੇਂ ਕੋਈ ਮਹੀਨਾ ਹੈ, ਭਾਵੇਂ ਕੋਈ ਦਿਨ ਹੈ, ਭਾਵੇਂ ਕੋਈ ਮਹੂਰਤ ਆ, ਸਾਰੇ ਹੀ ਚੰਗੇ ਆ। ਕਿਹੜੇ?
ਜਿਸ ਕੋ ਨਦਰ ਕਰੇ,
ਜਿਸ ਤੇ ਵਾਹਿਗੁਰੂ ਦੇ ਨਦਰ ਹੋ ਜੇ, ਮਿਹਰ ਹੋ ਜੇ, ਬਖਸ਼ਿਸ਼ ਹੋ ਜਾਵੇ।
ਨਾਨਕ ਮੰਗੇ ਦਰਸ ਦਾਨ,
ਸਮਾਪਤੀ ਕਰਦੇ ਹਾਂ ਸਤਿਗੁਰੂ ਫਰਮਾਉਂਦੇ ਹਨ, ਅਸੀਂ ਤਾਂ ਮਹਾਰਾਜ ਕਹਿੰਦੇ ਮੰਗੇ ਦਰਸ ਦਾਨ, ਅਸੀਂ ਇੱਕੋ ਹੀ ਦਾਨ ਦਾਤ ਮੰਗਦੇ ਹਾਂ ਕਿਸੇ ਵਾਹਿਗੁਰੂ ਜੀ, ਇਹ ਜੀਵਨ ਦੀ ਸਮਾਪਤੀ ਹੋਣ ਤੋਂ ਪਹਿਲਾਂ ਤੁਹਾਡੇ ਪ੍ਰਤੱਖ ਦਰਸ਼ਨ ਹੋ ਜਾਣ। ਜਿਵੇਂ ਸਿੱਖਾਂ ਨੇ ਮੰਗ ਮੰਗੀ ਹੈ ਨਾ ਇਤਿਹਾਸ 'ਚ ਜ਼ਿਕਰ ਆਉਂਦਾ ਕਿ ਸਤਿਗੁਰੂ ਅਖੀਰਲੇ ਸਮੇਂ ਤੁਹਾਡੇ ਦਰਸ਼ਨ ਹੋਣ। ਬਾਬਾ ਬੁੱਢਾ ਜੀ ਨੇ ਕਿਹਾ ਸੀ ਮਹਾਰਾਜ ਇੱਕੋ ਹੀ ਇੱਛਾ ਹੈ, ਅਖੀਰਲੇ ਸਮੇਂ ਆਖਰੀ ਸਵਾਸ ਵਿੱਚ ਤੁਹਾਡਾ ਦੀਦਾਰ ਹੋਵੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਇੱਕੋ ਹੀ ਇੱਛਾ ਹੈ ਕਿ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ।
ਕਿਰਪਾ ਕਰੋ ਹਰੇ,
ਇਹ ਸੁੱਕੇ ਮਨਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਆਪਣੇ ਦਰਸ਼ਨਾਂ ਦੀ ਦਾਤ ਦਿਓ, ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ। ਇੱਥੇ 12 ਮਾਹਾਂ ਦੀ ਸਮਾਪਤੀ ਹੋਈ ਹੈ ਮਰਜ਼ਾਦਾ ਗੁਰੂ ਘਰ ਦੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ, ਕਿ ਜਿਸ ਵੇਲੇ 12 ਮਾਹਾਂ ਦੀ ਚੇਤ ਵਿੱਚ ਪ੍ਰਾਰੰਭਤਾ ਹੁੰਦੀ ਹੈ ਤਾਂ ਪਹਿਲੀ ਪੌੜੀ ਦਾ ਵੀ ਨਾਲ ਪਾਠ ਅਤੇ ਕਥਾ ਸਦ ਦੋਵੇਂ ਸਰਵਣ ਕਰਾਏ ਜਾਂਦੇ ਆ। ਇਸੇ ਤਰ੍ਹਾਂ ਮਹੀਨਿਆਂ ਦੀ ਸਮਾਪਤੀ ਅਤੇ ਫੱਗਣ ਦੇ ਮਹੀਨੇ ਵਿੱਚ ਇਹ ਦੋਵੇਂ ਪੌੜੀਆਂ ਦੀ ਵਿਚਾਰ ਅਤੇ ਦੋਵਾਂ ਪੌੜੀਆਂ ਦੇ ਹੁਕਮਨਾਮੇ ਦੇ ਵਿੱਚ ਪਾਠ ਸਰਵਣ ਕਰਵਾਏ ਜਾਂਦੇ ਆ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਏ ਹੋਏ ਮੁੱਖ ਵਾਕ ਦੀ ਅਤੇ ਦੋ ਪੌੜੀਆਂ 12 ਮਾਹਾਂ ਸਾਹਿਬ ਦੇ ਵਿੱਚੋਂ ਆਪ ਸੰਗਤਾਂ ਨੇ ਵਿਚਾਰ ਰੂਪ ਵਿੱਚ ਸਰਵਣ ਕੀਤੀਆਂ, ਬਹੁਤ ਭੁੱਲਾਂ ਹੋ ਜਾਂਦੀਆਂ। ਗੁਰੂ ਘਰ ਦੇ ਅਣਜਾਣ ਸੇਵਕ ਸਮਝ ਕੇ ਆਪ ਸੰਗਤਾਂ ਨੇ ਸਮਰੱਥ ਗੁਰੂ ਦੀ ਸੰਗਤ ਨੇ ਖਿਮਾ ਕਰਨੀ, ਅੱਗੇ ਤੋਂ ਸੀਸ ਬਖਸ਼ਣੀ। ਆਓ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਸਮੁੱਚੀ ਸੰਗਤ ਦਾ ਧੰਨਵਾਦ। ਅਖੀਰਲੀਆਂ ਪੰਗਤੀਆਂ ਪੜ੍ਹ ਸੁਣ ਲਈਏ ਜੀ।
ਮਹਾ ਦਿਵਸ ਮੂਹਰਤ ਭਲੇ, ਜਿਸ ਕੋ ਨਦਰ ਕਰੇ,
ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।